ਵਾਹਿਗੁਰੂ ਸਾਹਿਬ ਜੀਓ। ਸਲੋਕਾ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਰੋ ਕਿਰਪਾ।
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਈ ਪੁਰਖ ਧੰਨ ਕਰਤਾ, ਕਾਰਨ ਕਰਤਾਰ ਕਰਨ ਸਮਰੱਥੋ।
ਸੋਈ ਪੁਰਖ
ਸੋਈ
ਦੁਬਾਰੇ ਪੜ੍ਹਿਓ, ਦੁਬਾਰੇ ਕਰ ਲਓ, ਦੁਬਾਰੇ ਪੜ੍ਹਿਓ।
ਸੋਈ ਪੁਰਖ ਧੰਨ ਕਰਤਾ।
ਹਾਂ, ਪੜ੍ਹੋ ਸਾਰੇ ਜੀ। ਸੋਈ ਪੁਰਖ ਧੰਨ ਕਰਤਾ,
ਸੋਈ ਪੁਰਖ ਧੰਨ ਕਰਤਾ,
ਕਾਰਨ ਕਰਤਾਰ ਕਰਨ ਸਮਰੱਥੋ।
ਕਾਰਨ ਕਰਤਾਰ ਕਰਨ ਸਮਰੱਥੋ।
ਹਾਂ, ਕਰਤਾਰ ਤੇ ਜਮ ਕਲਾ ਕੇ ਨਾ, ਕਾਰਨ ਕਰਤਾਰ
ਕਾਰਨ ਕਰਤਾਰ
ਕਰਨ ਸਮਰੱਥੋ,
ਕਰਨ ਸਮਰੱਥੋ।
ਫੇਰ ਪੜ੍ਹ ਲਓ ਸਾਰੇ।
ਸੋਈ ਪੁਰਖ ਧੰਨ ਕਰਤਾ, ਕਾਰਨ ਕਰਤਾਰ ਕਰਨ ਸਮਰੱਥੋ।
ਸੋਈ ਪੁਰਖ, ਉਹੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਧੰਨ ਕਰਤਾ ਨੇ, ਪੁਰਖ ਪੂਰਨ ਨੇ, ਅਤੇ ਜਿਨ੍ਹਾਂ ਨੇ ਕਾਰਨ, ਸਾਰੇ ਸੰਸਾਰ ਦੇ ਕਾਰਨ ਅਤੇ ਕਾਰਜ ਰੂਪ ਨੇ। ਕਾਰਨ ਹੋ ਗਿਆ ਕਾਰਜ, ਕਾਰਨ ਹੋ ਗਿਆ ਕਾਰਨ, ਕਾਰਨ ਅਤੇ ਕਾਰਜ ਰੂਪ ਨੇ, ਐਸੇ ਕਰਤਾਰ ਸਮਰੱਥ ਨੇ। ਹਾਂਜੀ,
ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ।
ਸੋ ਉਹਨਾਂ ਦੇ ਹੀ ਸਰੂਪ, ਜਿਹੜਾ ਕਰਤਾਰ ਪੁਰਖ ਸਾਰੇ ਸੰਸਾਰ ਦਾ ਕਾਰਨ ਅਤੇ ਕਾਰਜ ਰੂਪ ਅਤੇ ਸਮਰੱਥ ਹੈ, ਉਹੀ ਰੂਪ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਅਤੇ ਜਿਨ੍ਹਾਂ ਨੇ ਮਸਤਕ ਤੁਮ ਧਰਿਓ ਜਨ ਹੱਥੋ, ਹੇ ਗੁਰੂ ਅੰਗਦ ਸਾਹਿਬ ਜੀ, ਜਿਨ੍ਹਾਂ ਨੇ ਤੁਹਾਡੇ ਮੱਥੇ 'ਤੇ ਹੱਥ ਰੱਖਣਾ ਕੀਤਾ, ਗੁਰੂ ਨਾਨਕ ਸਾਹਿਬ ਜੀ ਨੇ, ਜਿਹੜੇ ਕਰਤਾਰ ਸਰੂਪ ਨੇ। ਹਾਂਜੀ, ਅਤੇ ਤੁਹਾਨੂੰ ਜਿਹੜਾ ਅਸੀਂ ਧੰਤਾ ਯੋਗ ਬਣਾ ਦਿੱਤਾ।
ਹਾਂ, ਧਰਿਓ।
ਹਾਂਜੀ, ਹਾਂ, ਗੁਰੂ ਅੰਗਦ ਸਾਹਿਬ ਦੀ ਸਿਫਤ ਕਰ ਰਹੇ ਨੇ। ਇਹਦੇ ਵਿੱਚ ਹੁਣ ਪਹਿਲਾਂ ਚਾਰ ਸਵਈਏ, ਕੱਲ੍ਹ ਸਹਾਰ ਭੱਠ ਦੇ ਆਉਣਗੇ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ, ਅਤੇ ਉਸ ਤੋਂ ਬਾਅਦ ਜਾਣੀ ਕੱਲ੍ਹ ਇੱਕ ਅੰਗ ਤੋਂ ਲੈ ਕੇ ਚਾਰ ਅੰਗ ਤੱਕ, ਅੱਗੇ ਫਿਰ ਪੰਜ ਤੋਂ ਲੈ ਕੇ ਨੌ ਅੰਗ ਤੱਕ ਪੰਜ ਸਵਈਏ ਕੱਲ੍ਹ ਭੱਠ ਦੇ ਆਉਣਗੇ। ਉਸ ਤੋਂ ਬਾਅਦ ਨੌ ਹੋ ਗਏ ਅਤੇ ਦਸਵਾਂ ਸਵਈਆ ਟਲ ਭੱਟ ਜੀ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਉਚਾਰਨਗੇ। ਇਸ ਤਰ੍ਹਾਂ ਇਹ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਤਿੰਨ ਭੱਟਾਂ ਨੇ ਸਵਈਏ ਉਚਾਰੇ ਨੇ, ਦਸ ਸਵਈਏ। ਕੱਲ੍ਹ ਭੱਟ ਨੇ ਚਾਰ, ਕੱਲ੍ਹ ਸਹਾਰ ਨੇ ਪੰਜ, ਅਤੇ ਟਲ ਭੱਟ ਨੇ ਇੱਕ। ਇਉਂ ਤਿੰਨੇ ਭੱਟ ਹੁਣ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਸਿਫਤ ਕਰ ਰਹੇ ਨੇ, ਆਪ ਸੰਗਤਾਂ ਸਰਮਾ ਕਰ ਰਹੇ ਹੋ। ਸਤਿਗੁਰੂ ਧੰਨ ਨਾਨਕ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਨੇ, ਜਿਹੜੇ ਅਕਾਲ ਪੁਰਖ ਦਾ ਸਰੂਪ ਨੇ, ਕਾਰਜਕਾਰਨ ਰੂਪ, ਵਾਹਿਗੁਰੂ ਜਿਹੜਾ ਸਮਰੱਥ ਹੈ, ਉਹਦਾ ਰੂਪ ਜੋ ਗੁਰੂ ਨਾਨਕ ਸਾਹਿਬ ਜੀ ਨੇ, ਉਹਨਾਂ ਨੇ ਹੇ ਅੰਗਦ ਸਾਹਿਬ ਤੁਹਾਡੇ ਮੱਥੇ 'ਤੇ ਹੱਥ ਰੱਖ ਕੇ, ਮੱਥੇ 'ਤੇ ਰੱਖ ਕੇ ਕੀ ਬਖਸ਼ਿਸ਼ ਕੀਤੀ ਹੈ, ਅੱਗੇ ਸਰਵਣ ਕਰੋ।
ਧਰਿਓ ਮਸਤਕ ਹੱਥ।
ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਡੇ ਮਸਤਕ 'ਤੇ ਕਿਰਪਾ ਭਰਿਆ ਹੱਥ ਰੱਖਿਆ, ਪ੍ਰਾਪਤੀ ਕੀ ਬਖਸ਼ਿਸ਼ ਹੋਈ?
ਸਹਿਜ ਅਮਿਓ ਗੁੱਠੋ ਸਿਜ
ਸੱਜ
ਸੱਜ,
ਇਹ ਪ੍ਰਾਪਤੀ ਹੋਈ। ਸੋ ਸਹਿਜ ਸੁਭਾਵ ਕੇ ਜੋ ਤੁਹਾਡੇ ਮੱਥੇ 'ਤੇ ਹੱਥ ਰੱਖਿਆ ਨਾ, ਅਮਿਓ ਬੁੱਠੋ, ਅਮਿਓ ਮਾਨੇ ਅੰਮ੍ਰਿਤ, ਬੁੱਠੋ ਮਾਨੇ ਵਰਖਾ, ਅੰਮ੍ਰਿਤ ਦੀ ਵਰਖਾ ਤੁਹਾਡੇ ਅੰਤਸਕਾਲ ਵਿੱਚ ਹੋ ਗਈ ਉਹਨਾਂ ਦੀ ਕਿਰਪਾ ਦੇ ਹੱਥ ਰੱਖਣ ਨਾਲ, ਜਿਸ ਕਰਕੇ ਤੁਸੀਂ ਸੱਜ ਸੋਭਾ ਸਹਿਤ ਹੋ ਗਏ। ਸਹਿਜ ਮਾਨੇ ਸੋਭਾ, ਉਹ ਤੁਹਾਡੀ ਸੋਭਾ ਜਿਹੜੀ ਸੀ ਕਿੱਥੇ ਕਿੱਥੇ ਪ੍ਰਗਟ ਹੋਈ ਦੱਸ ਰਹੇ ਨੇ। ਸੁਰ
ਸੁਰ ਨਰ ਗਨ ਮੁਨ ਬੋਹਿ
ਇਹ ਇੱਥੇ ਭਾਈ ਹਾਂ ਇੱਥੇ ਬੋਹਿਆ ਨਹੀਂ ਆਪਾਂ ਨੇ ਪੜ੍ਹਨਾ ਜਿਵੇਂ ਆਪਾਂ ਅੱਗੇ ਜਈਏ ਦਾ ਐੜਾ ਬਣਾ ਦਿੰਦੇ ਹਾਂ ਨਾ ਇੱਥੇ ਉਹ ਰੀਤ ਨਹੀਂ ਚੱਲਣੀ ਕਿਉਂਕਿ ਇਹ ਸ਼ਬਦ ਆਪਣਾ ਮੂਲ ਰੂਪ ਰੱਖ ਰਿਹਾ ਇੱਥੇ ਜਿਹੜਾ ਸੀ ਬੋਹਿਜ ਪਰਸਨ ਆਵਾਜ਼ ਆਵੇਗੀ ਬੋਹਿਜ
ਬੋਹਿਜ
ਹਾਂ ਇੱਥੇ ਇਹ ਇੱਦਾਂ ਇਹਨੂੰ ਬੋਲਣਾ ਮੁਨ ਬੋਹਿਜ ਆਗਾਜ਼
ਮੁਨ ਬੋਹਿਜ ਆਗਾਜ਼
ਪੜ੍ਹੋ ਸਾਰੇ ਤਾਂ ਧਰਿਓ ਮਸਤਕ ਹੱਥ
ਤਾਂ ਧਰਿਓ ਮਸਤਕ ਹੱਥ
ਸਹਿਜ ਅਮਿਓ ਉੱਠੋ ਛੱਜ
ਸਹਿਜ ਅਮਿਓ ਉੱਠੋ ਛੱਜ
ਸੁਰ ਨਰ ਗਣ ਮੁਨ
ਸੁਰ ਨਰ ਗਣ ਮੁਨ
ਬੋਹਿਜ ਆਗਾਜ਼
ਬੋਹਿਜ ਆਗਾਜ਼
ਸੋ ਇੱਥੇ ਉਹ ਐੜਾ ਨਹੀਂ ਬਣੇਗਾ ਜਈਏ ਤੋਂ ਇਸ ਲਈ ਇਹਦਾ ਉਹੀ ਚਾਰਨ ਹੋਵੇਗਾ ਪੜ੍ਹ ਲਓ ਸਾਰੇ ਫਿਰ ਪਕਾ ਲਓ ਠੀਕ ਹਾਂ ਜਦੋਂ ਤੁਸੀਂ ਕਿਰਪਾ ਦਾ ਹੱਥ ਰੱਖਿਆ ਗੁਰੂ ਅੰਗਦ ਸਾਹਿਬ ਦੇ ਸਿਰ 'ਤੇ ਤਾਂ ਜਿਹੜਾ ਸੀ ਸਹਿਜ ਸੁਭਾਵ ਕੇ ਅਵੇਂ ਬੁੱਠੋ ਅੰਮ੍ਰਿਤ ਦੀ ਵਰਖਾ ਜਿਹੜੀ ਸੀ ਗੁਰੂ ਅੰਗਦ ਸਾਹਿਬ ਤੁਹਾਡੇ ਹਿਰਦੇ ਵਿੱਚ ਹੋ ਗਈ ਗੁਰਾਂ ਦੀ ਕਿਰਪਾ ਦੇ ਹੱਥ ਸਦਕਾ ਅਤੇ ਸੱਜ ਤੁਸੀਂ ਸੋਭਾ ਵਾਲੇ ਹੋ ਗਏ ਇਸੇ ਤਰ੍ਹਾਂ ਉਸੇ ਨਾਮ ਅੰਮ੍ਰਿਤ ਨੂੰ ਸੁਰ ਦੇਵਤੇ ਨਰ ਮਨੁੱਖ ਗਣ ਜਿਹੜੇ ਸੀ ਚਾਰ ਤੁਹਾਨੂੰ ਲਿਖਾਏ ਹੋਏ ਨੇ ਜਿਹੜੇ ਦੇਵਤਿਆਂ ਦੀ ਉੱਥੇ ਗਾਉਂਦੇ ਨੇ ਨੰਦੀ ਪ੍ਰਿੰਗੀ ਟੋਨਾ ਅਤੇ ਸੋਨਾ ਇਹ ਚਾਰੇ ਗਣ ਉਹ ਵੀ ਅਤੇ ਸਾਰੇ ਮੁਨੀ ਬੋਹਜ ਆਗਾਜ਼ ਬੋਹਜ ਮੈਨੇ ਸੁਗੰਧੀ ਵਾਲੇ ਆਗਾਜ਼ ਮੈਨੇ ਪ੍ਰਤੱਖ ਪ੍ਰਤੱਖੀ ਜਿਹੜੇ ਸੀ ਸੁਗੰਧੀ ਵਾਲੇ ਹੋ ਗਏ ਨੇ ਉਸੇ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਕੇ ਹਾਂ ਚਲੋ
ਮਾਰਿਓ ਕੰਟਕ ਕਾਲ ਗਰਜ ਧਾਵਤ ਲੀਓ ਵਰਜ
ਹਾਂ ਠੀਕ ਹੈ ਇੱਦਾਂ ਹੀ ਚਾਲ ਬਣ ਗਈ ਨਾਲੇ ਬਸਰਾਮ ਠੀਕ ਆ ਗਏ ਪੰਜ
ਪੰਚ ਭੂਤ ਏਕ ਘਰ ਰਾਖ ਲੇ ਸਮਝ
ਇਹਨੂੰ ਸਮਝ ਨਹੀਂ ਪੜ੍ਹਨਾ ਸਮਝ ਪੜ੍ਹਨਾ
ਸਮਝ
ਹਾਂ ਸਮਮੇ ਦੇ ਅੱਧ ਕਲਾ ਕੇ ਪਕਾ ਲਓ ਸਾਰੇ ਇਹ ਸਮਝ ਨਹੀਂ ਬਈ ਪੜ੍ਹਨਾ ਇਹਨੂੰ ਪੜ੍ਹੋ ਸਾਰੇ ਮਾਰਿਓ ਕੰਟਕ ਕਾਲ ਗਰਜ
ਮਾਰਿਓ ਕਾਲ ਗਰਜ
ਧਾਵਤ ਲੀਓ ਵਰਜ
ਧਾਵਤ ਲੀਓ ਵਰਜ
ਪੰਚ ਭੂਤ ਏਕ ਘਰ
ਪੰਚ ਭੂਤ ਏਕ ਘਰ
ਹਾਂ ਘਰ 'ਤੇ ਵੀ ਜਮਕ ਲਾਉਣੀ ਹੈ ਪੰਚ ਭੂਤ ਏਕ ਘਰ
ਪੰਚ ਭੂਤ ਏਕ ਘਰ
ਰਾਖ ਲੈ ਸਮਝ
ਰਾਖ ਲੈ ਸਮਝ
ਸੋ ਮਾਰਿਓ ਕੰਟਕ ਕਾਲ ਗਰਜ ਹੇ ਮਹਾਰਾਜ ਪਾਤਸ਼ਾਹ ਹੇ ਗੁਰੂ ਅੰਗਦ ਸਾਹਿਬ ਜੀ ਤੁਸਾਂ ਨੇ ਕਾਲ ਸਾਰਿਆਂ ਨੂੰ ਮਾਰਦਾ ਪਰ ਆਪ ਜੀ ਨੇ ਜਿਹੜਾ ਕੰਟਕ ਮੈਨੇ ਦੁਖਦਾਈ ਜਿਹੜਾ ਦੁਖਦਾਈ ਕਾਲ ਸੀ ਨਾ ਇਹਨੂੰ ਆਪ ਜੀ ਨੇ ਮਾਰਨਾ ਕੀਤਾ ਧਾਵਤ ਲਈ ਉਹ ਵਰਜ ਜਿਹੜਾ ਮਨ ਧਾਵਤ ਮੈਨੇ ਦੌੜਦਾ ਰਹਿੰਦਾ ਸੀ ਸੰਕਲਪਾਂ ਵਿਕਲਪਾਂ ਵਿੱਚ ਸੰਸਾਰੀ ਲੋਕਾਂ ਦਾ ਤੁਸੀਂ ਉਸ ਮਨ ਨੂੰ ਵਰਜ ਮੈਨੇ ਰੋਕ ਕਰਕੇ ਰੱਖਿਆ ਹੋਇਆ ਪੰਚ ਭੂਤ ਏਕ ਘਰ ਜਿਹੜੇ ਪੰਜੇ ਭੂਤ ਨੇ ਕਾਮ ਕ੍ਰੋਧ ਲੋਭ ਹੰਕਾਰ ਆਦਿਕ ਉਹ ਸਾਰਿਆਂ ਨੂੰ ਤੁਸੀਂ ਸੱਚੇ ਪਾਤਸ਼ਾਹ ਜੀ ਜਿਹੜੇ ਸਮਝ ਸਮ ਮੈਨੇ ਭਲੀ ਪ੍ਰਕਾਰ ਅਤੇ ਅੱਜ ਅੱਜ ਨਾਲ ਜੋ ਨਹੀਂ ਜਿੱਤੇ ਜਾਂਦੇ ਅਜਾਏ ਨੇ ਜਿਹੜੇ ਪੰਜੇ ਕਾਮ ਕ੍ਰੋਧ ਆਦਿ ਜਿੱਤੇ ਨਹੀਂ ਨਾ ਜਾਂਦੇ ਕਿਸੇ ਕੋਲੋਂ ਅਜਿੱਤ ਨੇ ਉਹ ਭਲੀ ਪ੍ਰਕਾਰ ਅਜਿੱਤ ਨੇ ਤੁਸੀਂ ਉਹਨਾਂ ਪੰਜਾਂ ਭੂਤਾਂ ਨੂੰ ਰਾਖ ਲੈ ਕਾਬੂ ਕਰਕੇ ਰੱਖਿਆ ਹੋਇਆ ਏਕ ਘਰ ਆਪਣੇ ਅੰਤਸਕਰਨ ਦੇ ਵਿੱਚ ਆਪਣੇ ਹਿਰਦੇ ਵਿੱਚ ਇਹਨਾਂ ਨੂੰ ਕਾਬੂ ਕਰਕੇ ਰੱਖਿਆ ਹੋਇਆ ਰੋਕ ਕੇ ਰੱਖਿਆ ਹੋਇਆ
ਜਗ ਜੀਤੋ ਗੁਰਦੁਆਰ ਖੇਲੈ ਸਮਤ ਸਾਰ
ਇਹ ਸਮਤ ਪੜ੍ਹਨਾ ਇੱਥੇ ਸਮਤ ਨਹੀਂ ਪੜ੍ਹਨਾ ਤੁਸੀਂ ਠੀਕ ਪੜ੍ਹਿਆ ਇੱਥੇ ਸਮਤ ਪੜ੍ਹਨਾ ਸਮਤ ਨਹੀਂ ਪੜ੍ਹਨਾ ਪੜ੍ਹੋ ਸਾਰੇ ਜਗ ਜੀਤੋ ਗੁਰਦੁਆਰ
ਜਗ ਜੀਤੋ ਗੁਰਦੁਆਰ
ਖੇਲੈ ਸਮਤ ਸਾਰ
ਖੇਲੈ ਸਮਤ ਸਾਰ
ਰਥ ਉਨ ਮਨ ਲਿਵ ਰਾਖ ਨਿਰੰਕਾਰ
ਰਾਖ ਲੈ
ਪੜ੍ਹੋ ਜੀ
ਜਗ ਜੀਤੋ ਗੁਰਦੁਆਰ ਖੇਲੈ ਸੰਸਾਰ ਰਥ ਉਨ ਮਨ ਲਿਵ ਰਾਖ ਨਿਰੰਕਾਰ
ਹਾਂ ਸੋ ਲਿਵ 'ਤੇ ਵੀ ਜਮਕ ਲੱਗ ਜਾਂਦੀ ਹੈ ਉਨ ਮਨ 'ਤੇ ਜਮਕ ਲੱਗ ਰੱਖ ਰਥ ਉਨ ਮਨ
ਰੱਖ ਉਨ ਮਨ
ਲਿਵ ਰਾਖ ਨਿਰੰਕਾਰ ਇੱਦਾਂ ਵੀ ਜਮਕ ਇਹਦੀ ਲਵੰਤਾ ਲਾਈ ਜਾਂਦੀ ਹੈ ਸ਼ੁੱਧ ਉਹ ਵੀ ਹਾਂਜੀ ਤੁਸੀਂ ਮਨ ਸੱਚੇ ਪਾਤਸ਼ਾਹ ਗੁਰਦੁਆਰ ਗੁਰਾਂ ਦੇ ਉਪਦੇਸ਼ ਦੁਆਰਾ ਦੁਆਰ ਮੈਨੇ ਦੁਆਰਾ ਗੁਰਾਂ ਦੇ ਉਪਦੇਸ਼ ਦੁਆਰਾ ਕਿਹਨਾਂ ਗੁਰਾਂ ਦੇ ਉਪਦੇਸ਼ ਦੁਆਰਾ? ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਦੁਆਰਾ। ਹੇ ਗੁਰੂ ਅੰਗਦ ਸਾਹਿਬ ਜੀ, ਤੁਸਾਂ ਨੇ ਜੱਗ ਜਿੱਤੋ, ਜੱਗ ਨੂੰ ਜਿੱਤ ਲੈਣਾ ਕੀਤਾ। ਖੇਲ ਹੈ ਸਮਤ ਸਾਰ, ਅਤੇ ਤੁਸੀਂ ਸਮਤਾ ਰੂਪੀ ਸਾਰ ਮੈਨੇ ਬਾਜੀ, ਇੱਥੇ ਸਾਰ ਨਾਮ ਸ੍ਰੇਸ਼ਟ ਦਾਨੀ ਰਾਜ ਨੂੰ ਸਿਆਰੀ ਆ ਨਾ, ਇਸਤਰੀ ਵਾਚਕ ਹੋ ਗਿਆ ਜਿਹੜਾ ਕਿ ਬਾਜੀ। ਬਾਜੀ ਕਿਹੜੀ? ਸੰਸਾਰ ਜਿਹੜੀ ਸਮਤਾ ਵਾਲੀ, ਸਮਾਨਤਾ ਵਾਲੀ ਬਾਜੀ ਦੇ ਵਿੱਚ ਤੁਸਾਂ ਨੇ ਮਹਾਰਾਜ ਜੀ ਖੇਲਣਾ ਕੀਤਾ। ਅਤੇ ਰਥ ਉਨ ਮਨ ਲਿਵ ਰਾਖ ਨਿਰੰਕਾਰ, ਰਥ ਨਾਮ ਪ੍ਰਵਾਹ ਦਾ, ਪ੍ਰਵਾਹ ਕਾਹਦਾ? ਲਿਵ ਦਾ। ਜਿਹੜੀ ਤੁਹਾਡੀ ਲਿਵ ਦਾ ਪ੍ਰਵਾਹ ਹੈ ਨਾ ਮਹਾਰਾਜ ਜੀ, ਉਨ ਮਨ ਨਾਮ ਹੈ ਤੁਰਿਆ ਪਦ। ਸੋ ਜਿਹੜਾ ਤੁਰਿਆ ਪਦ ਹੈ, ਤੁਰਿਆ ਪਦ ਰੂਪ ਨਿਰੰਕਾਰ ਮਹਾਰਾਜ ਪਾਤਸ਼ਾਹ ਦੇ ਵਿੱਚ ਤੁਸਾਂ ਨੇ ਰੱਖਣਾ ਕੀਤਾ। ਲਿਵ ਦਾ ਪ੍ਰਵਾਹ ਤੁਸੀਂ ਜੋ ਤੁਰਿਆ ਪਦ ਰੂਪ ਨਿਰੰਕਾਰ ਵਾਹਿਗੁਰੂ ਜੀ ਨੇ ਉਹਨਾਂ ਵਿੱਚ ਤੁਸੀਂ ਇਹ ਪ੍ਰਵਾਹ ਰੱਖਣਾ ਕੀਤਾ ਆਪਣੀ ਲਿਵ ਦਾ। ਨਦੀ ਦੇ ਪ੍ਰਵਾਹ ਜਿਵੇਂ ਨਦੀ ਵਹਿਣ ਵਿੱਚ ਚਲੀ ਜਾਂਦੀ ਹੈ ਨਾ, ਵਹਿੰਦੀ ਜਾਂਦੀ ਹੈ, ਇਉਂ ਤੁਹਾਡੀ ਲਿਵ ਵੀ ਇੱਦਾਂ ਨਦੀ ਦੇ ਪ੍ਰਵਾਹ ਵਾਂਗੂ ਸੱਚੇ ਪਾਤਸ਼ਾਹ ਜੋ ਤੁਰਿਆ ਪਦ ਵਾਲੇ ਨਿਰੰਕਾਰ ਗੁਰੂ ਸਾਹਿਬ ਜੀ ਨੇ, ਅਕਾਲ ਪੁਰਖ ਜੀ ਨੇ, ਉਹਨਾਂ ਵਿੱਚ ਤੁਹਾਡਾ ਵਿਅਕਤੀ ਦਾ ਪ੍ਰਵਾਹ ਇੱਦਾਂ ਚੱਲ ਰਿਹਾ। ਜਿਵੇਂ ਨਦੀ ਅਰੋਗ ਬੇਰੋਗ ਚੱਲਦੀ ਹੈ, ਇਸੇ ਤਰ੍ਹਾਂ ਤੁਹਾਡੀ ਲਿਵ ਬਿਰਤੀ ਦਾ ਪ੍ਰਵਾਹ ਗੰਗਾ ਦੀ ਨਿਆਈ, ਗੰਗਾ ਦੇ ਪ੍ਰਵਾਹ ਵਾਂਗੂ ਚੱਲ ਰਿਹਾ ਸੱਚੇ ਪਾਤਸ਼ਾਹ ਜੀ, ਜੋ ਤੁਰਿਆ ਪਦ ਵਾਲੇ ਨਿਰੰਕਾਰ ਵਾਹਿਗੁਰੂ ਜੀ ਦੇ ਵਿੱਚ ਲਿਵ ਲਾਉਂਦੇ ਹੋ ਜਦੋਂ ਤੁਸੀਂ। ਅੱਗੇ
ਕਹੋ ਕੀਰਤ ਕਲ ਸਹਾਰ,
ਕੱਲ੍ਹ ਪੜ੍ਹਨਾ ਭਾਰਾ ਕਰਕੇ ਤੁਹਾਨੂੰ ਕਈ ਵਾਰ ਕਿਹਾ ਹੈ ਨਾ, ਕੱਲ੍ਹ ਸਹਾਰ,
ਕੱਲ੍ਹ ਸਹਾਰ।
ਹਾਂ, ਇਹ ਕੱਲ੍ਹ ਸਹਾਰ ਪਾਠ ਦਾ ਨਾਂ ਹੈ, ਟਕਸਾਲ ਵਾਲੀਆਂ ਪੋਠੀਆਂ ਦਾ ਪਾਠ ਇਕੱਠਾ ਹੋਵੇਗਾ ਇਹ ਕੱਲ੍ਹ ਸਹਾਰ, ਦੂਜਿਆਂ 'ਤੇ ਵੱਖਰਾ ਹੈ। ਸੋ ਕੱਲ੍ਹ ਸਹਾਰ ਪਾਠ ਦਾ ਨਾਂ ਹੈ, ਕਿਉਂਕਿ ਹੁਣ ਕੱਲ੍ਹ ਸਹਾਰ ਪਾਠ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਚਾਰ ਅੰਕ ਤੱਕ ਗੁਰੂ ਅੰਗਦ ਸਾਹਿਬ ਦੀ ਸਿਫਤ ਕੱਲ੍ਹ ਪਾਠ ਕਰ ਰਿਹਾ, ਹੁਣ ਇੱਥੇ ਪਹਿਲਾ ਅੰਕ ਆਉਣ ਲੱਗਾ। ਸੋ ਕੱਲ੍ਹ ਭੱਟ ਜੀ ਕਹੋ ਕੀਰਤ, ਕੀਰਤੀ ਨੂੰ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਜੀ ਨੂੰ, ਗੁਰੂ ਅੰਗਦ ਸਾਹਿਬ ਜੀ ਦੀ ਕੀਰਤੀ ਨੂੰ ਕੱਲ੍ਹ ਭੱਟ ਜੀ ਕਹਿੰਦੇ ਹੋਏ ਨਾਲ ਦੇ ਭੱਟਾਂ ਨੂੰ ਕਹਿੰਦੇ ਨੇ ਜੀ ਉਹਨਾਂ ਦੀ, ਆਓ ਤੁਸੀਂ ਵੀ ਮਿਲ ਕੇ ਕੀਰਤੀ ਕਰੋ। ਕਿਹਨਾਂ ਦੀ? ਸੁਣੋ ਜੀ, ਪਰਸ ਮੁਰਾਰ, ਮੁਰਾਰੀ ਰੂਪ ਕੌਣ ਨੇ? ਗੁਰੂ ਨਾਨਕ ਸਾਹਿਬ ਜੀ। ਉਹਨਾਂ ਦੇ ਪਰਸ ਮੈਨੇ ਮੇਲ ਕਰਕੇ ਉਹਨਾਂ ਦੇ ਨਾਲ, ਉਹਨਾਂ ਨੂੰ ਪਰਸ ਕੇ ਸਪਤ ਦੀਪ ਮਝਾਰ, ਸੱਤੇ ਦੀਪਾਂ ਦੇ ਮਝਾਰ ਮੈਨੇ ਵਿੱਚ, ਸੱਤੇ ਦੀਪਾਂ ਦੇ ਵਿੱਚ ਜੋ ਲਹਿਣਾ ਜੀ ਅੰਗਦ ਰੂਪ ਕਰਕੇ ਜਗੱਤਰ ਗੁਰੂ, ਜਗੱਤਰ ਗੁਰ, ਜਗਤ ਦੇ ਗੁਰੂ ਬਣੇ, ਉਹਨਾਂ ਦੀ ਕੀਰਤੀ ਨੂੰ ਕਹੋ। ਕੱਲ੍ਹ ਸਹਾਰ ਨਾਮੇ ਪੱਟ ਕਹਿੰਦਾ ਮੈਂ ਵੀ ਉਹਨਾਂ ਦੀ ਕੀਰਤੀ ਨੂੰ ਕਹਿ ਰਿਹਾ, ਅਤੇ ਇਹ ਸਾਰੇ ਪੱਟੋ ਮਿਲ ਕੇ ਤੁਸੀਂ ਵੀ ਉਸ ਕੀਰਤੀ ਨੂੰ ਆਖੋ। ਪੜ੍ਹੋ ਸਾਰੇ ਫਿਰ ਇਸ ਲਾਈਨ ਨੂੰ, ਕਹੋ
ਕਹੋ ਕੀਰਤ ਕੱਲ੍ਹ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤਰ।
ਹਾਂ, ਜਗਤਰ ਫਿਰ ਪੜ੍ਹ ਕੇ ਗਈ, ਜਗਤਰ ਨਹੀਂ ਪੜ੍ਹਨਾ, ਜਗਤਰ
ਜਗਤਰ।
ਹਾਂ, ਲਹਿਣਾ ਜਗਤਰ ਗੁਰ,
ਲਹਿਣਾ ਜਗਤਰ ਗੁਰ,
ਪਰਸ ਮੁਰਾਰ,
ਪਰਸ ਮੁਰਾਰ।
ਪਕਾ ਲਓ ਇੱਕ ਵਾਰੀ, ਇਹ ਜ਼ਰੂਰੀ ਨੇ ਪਾਠ, ਇਹ ਜਿਵੇਂ ਸਮਾਜ ਜ਼ਰੂਰੀ ਸੀ, ਇਵੇਂ ਜਗਤਰ ਵੀ ਇਹ ਜ਼ਰੂਰੀ ਹੈ। ਪੜ੍ਹ ਲਓ ਫਿਰ ਇਹ ਲਾਈਨ ਸਾਰੀ ਨੂੰ, ਕਹੋ
ਕਹੋ ਕੀਰਤ ਕੱਲ੍ਹ ਸਹਾਰ,
ਕੱਲ੍ਹ ਬੋ। ਸੁਣੋ ਸੁਣੋ, ਤੁਸੀਂ ਕੱਲ੍ਹ ਫਿਰ ਪੋਲਾ ਹੀ ਪੜ੍ਹਦੇ ਹੋ, ਕੱਲ੍ਹ ਨਹੀਂ ਪੜ੍ਹਦੇ, ਅੱਧ ਕਲਾ ਕੇ ਨਹੀਂ ਪੜ੍ਹਦੇ, ਕੱਲ੍ਹ ਸਹਾਰ,
ਕੱਲ੍ਹ ਸਹਾਰ।
ਫਿਰ ਪੜ੍ਹੋ, ਕਹੋ ਕੀਰਤ ਕੱਲ੍ਹ ਸਹਾਰ,
ਕਹੋ ਕੀਰਤ ਕੱਲ੍ਹ ਸਹਾਰ।
ਬੋਲੋ ਅੱਗੇ,
ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ।
ਠੀਕ ਹੈ। ਸੋ ਪਰਸ ਮੁਰਾਰ, ਮੁਰਾਰੀ ਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਪਰਸ ਕੇ, ਉਹਨਾਂ ਨਾਲ ਮਿਲ ਕੇ ਜੋ ਗੁਰੂ ਅੰਗਦ ਸਾਹਿਬ ਜੀ ਸੱਤੇ ਦੀਪਾਂ ਦੇ ਵਿੱਚ ਜਗੱਤਰ ਸਾਰੇ ਜਗਤ ਵਿਖੇ, ਉਹਨਾਂ ਦੀ ਕੀਰਤੀ ਨੂੰ ਕਹਿਣਾ ਕਰੋ। ਹਾਂਜੀ, ਹਾਂ, ਕੱਲ੍ਹ ਸਹਾ, ਇੱਕ ਭੱਟ ਦਾ ਨਾਂ ਕੱਲ੍ਹ ਆ ਗਿਆ, ਦੂਜੇ ਭੱਟ ਦਾ ਨਾਂ ਕੱਲ੍ਹ ਸਹਾਰ, ਦੋਵੇਂ ਭਰਾ ਸੀ, ਇੱਕ ਕੱਲ੍ਹ ਹੈ ਇੱਕ ਕੱਲ੍ਹ ਸਹਾਰ ਹੈ। ਇਹਨਾਂ ਕਰਕੇ ਜਿਹੜਾ ਸੀ ਨਾ ਭੁਲੇਖਾ ਪਿਆ ਇਹਨੂੰ ਆਪਣੇ ਨੂੰ ਪ੍ਰੋਫੈਸਰ ਸਾਹਿਬ ਸਿੰਘ ਨੂੰ, ਵਿਆਹ ਇੱਕ ਪਿੱਛੋਂ ਇੱਕ ਅੰਗ ਆ ਗਿਆ ਨਾ, ਇਦੋਂ ਜੋ ਚਾਰ ਇਹਦੇ ਸਵੀਏ ਪੂਰੇ ਹੋ ਜਾਣਗੇ ਕੱਲ੍ਹ ਸਹਾਰ ਭੱਟ ਦੇ, ਅੱਗੇ ਪੰਜ ਅੰਗ ਫੇਰ ਆ ਜਾਣਾ। ਉਹਦਾ ਮਤਲਬ ਕਹਿੰਦਾ ਵੀ ਜੇ ਨਵਾਂ ਭੱਟ ਹੈ ਕੋਈ ਤਾਂ ਨਵਾਂ ਅੰਗ ਬਦਲਣਾ ਚਾਹੀਦਾ ਸੀ, ਪਰ ਅੱਗੇ ਉਹਦੇ ਜਵਾਬ ਵਾਸਤੇ ਟੱਲ ਭੱਟ ਤਾਂ ਨਵਾਂ ਮੰਨਦਾ ਉਹ। ਸੋ ਟੱਲ ਭੱਟ ਦਾ ਜਿਹੜਾ ਸਵਈਆ ਉੱਥੇ ਵੀ ਉਹਦਾ ਨਵਾਂ ਵੱਖਰਾ ਅੰਕ ਨਹੀਂ ਪਾਇਆ, ਉੱਥੇ ਵੀ ਗੁਰੂ ਅਰਜਨ ਸਾਹਿਬ ਜੀ ਨੇ 10 ਅੰਗ ਹੀ ਪਾਇਆ ਅਖੀਰ 'ਤੇ ਜਾ ਕੇ, ਫਿਰ ਤਾਂ ਉਹ ਵੀ ਨਹੀਂ ਭੱਟ ਹੋਣਾ ਚਾਹੀਦਾ। ਇੱਦਾਂ ਦੇ ਕੁਝ ਭੁਲੇਖੇ ਉਹਨਾਂ ਨੂੰ ਖਾਧੇ ਗਏ ਨੇ। ਚਲੋ ਗੁਰੂ ਮਤ ਬਖਸ਼ੇ।
ਜਾ ਕੇ ਦ੍ਰਿਸ਼ਟ ਅੰਮ੍ਰਿਤ ਤਾਰ ਕਾਲਕ ਕਾਲਕ ਖੈਨ ਅਤਾਰ
ਖਨ ਉਤਾਰ
ਖਨ ਅਤਾਰ ਤਿਮਰ ਅਗਿਆਨ ਜਾਏ ਦਰਸ ਦੁਆਰ।
ਹਾਂ ਵਸਾਮ ਠੀਕ ਕਰ ਲਾਂਗੇ, ਪੜੋ ਸਾਰੇ। ਜਾ ਕੀ ਦ੍ਰਿਸ਼ਟ ਅੰਮ੍ਰਿਤ ਤਾਰ
ਜਾ ਕੀ ਦ੍ਰਿਸ਼ਟ ਅੰਮ੍ਰਿਤ ਤਾਰ
ਕਾਲਖ ਖਨ ਉਤਾਰ
ਕਾਲਖ ਖਨ ਉਤਾਰ
ਤਿਮਰ ਅਗਿਆਨ ਜਾਏ
ਤਿਮਰ ਅਗਿਆਨ ਜਾਏ
ਦਰਸ ਦੁਆਰ
ਦਰਸ ਦੁਆਰ।
ਪੜੋ ਇੱਦਾਂ।
ਜਾ ਕੀ ਦ੍ਰਿਸ਼ਟ ਅੰਮ੍ਰਿਤ ਤਾਰ ਕਾਲ ਖਨ ਉਤਾਰ ਤਿਮਰ ਅਗਿਆਨ ਜਾਏ ਦਰਸ ਦੁਆਰ।
ਠੀਕ। ਜਾ ਕੀ ਦ੍ਰਿਸ਼ਟ, ਜਿਸ ਗੁਰੂ ਅੰਗਦ ਸਾਹਿਬ ਦੀ ਦ੍ਰਿਸ਼ਟੀ ਪਤਾ ਕਿੱਦਾਂ ਦੀ ਸੀ, ਅੰਮ੍ਰਿਤ ਦੀ ਧਾਰਾ ਸੀ, ਅੰਮ੍ਰਿਤ ਦੀ ਧਾਰਾ। ਗੁਰੂ ਅੰਗਦ ਸਾਹਿਬ ਦੀ ਦ੍ਰਿਸ਼ਟੀ ਅੰਮ੍ਰਿਤ ਦੀ ਧਾਰ ਸੀ। ਜਦੋਂ ਸਵੇਰ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਸਮਾਧੀ 'ਚ ਗੁਰੂ ਅੰਗਦ ਸਾਹਿਬ ਬਹਿੰਦੇ ਸੀ ਨਾ, ਅੰਮ੍ਰਿਤ ਵੇਲੇ ਸੰਗਤਾਂ ਖਡੂਰ ਸਾਹਿਬ ਮੰਜੇ 'ਤੇ ਰੋਗੀਆਂ ਨੂੰ ਚੱਕ ਲਿਆਉਂਦੇ, ਦਰਬਾਰ ਦੇ ਸਾਹਮਣੇ ਲਿਆ ਕੇ ਰੱਖ ਦਿੰਦੇ, ਇਸੇ ਤਰ੍ਹਾਂ ਲਾਈਨਾਂ ਬਣਾ ਕੇ ਖੜ੍ਹ ਜਾਂਦੇ ਵੀ ਜਦੋਂ ਗੁਰੂ ਅੰਗਦ ਸਾਹਿਬ ਦੀ ਸਮਾਧੀ ਖੁੱਲੂਗੀ, ਜਿਹਦੇ ਤੋਂ ਅੰਮ੍ਰਿਤ ਦ੍ਰਿਸ਼ਟੀ ਉਹਨਾਂ ਦੀ ਪੈ ਜਾਵੇਗੀ ਤਾਂ ਉਹ ਜੀਵਨ ਮੁਕਤ ਹੋ ਜਾਏਗਾ, ਕਲਿਆਣ ਹੋ ਜਾਵੇਗੀ, ਰੋਗਾਂ ਦੀ ਨਿਵਿਰਤੀ ਹੋ ਜਾਵੇਗੀ। ਇਉਂ ਰੋਜ਼ ਦੀ ਇਹ ਪ੍ਰਥਾ ਸੀ ਉੱਥੇ ਖਡੂਰ ਸਾਹਿਬ ਵਿਖੇ। ਐਸੀ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਸੀ, ਗੁਰੂ ਅੰਗਦ ਸਾਹਿਬ ਜੀ ਦੀ ਅੰਮ੍ਰਿਤ ਦੀ ਧਾਰ ਸੀ। ਸੋ ਜਿਹੜੀ ਕਿ ਐਸੀ ਅੰਮ੍ਰਿਤ ਦੀ ਧਾਰ ਹੈ, ਕਾਲਖ ਖਨ ਉਤਾਰ, ਕਾਲਖ ਮਾਨੇ ਪਾਪ, ਜਿਹਦੇ ਦ੍ਰਿਸ਼ਟੀ ਪੈ ਜਾਂਦੀ ਸੀ ਨਾ, ਪਾਪਾਂ ਨੂੰ ਖਨ ਮਾਨੇ ਪੁੱਟ ਕੇ ਬਾਹਰ ਉਤਾਰ ਦਿੰਦੇ ਸੀ, ਲਾਹ ਕੇ ਰੱਖ ਦਿੰਦੇ, ਉਖੇੜ ਕੇ ਰੱਖ ਦਿੰਦੇ। ਹਾਂਜੀ, ਐਸੀ ਸਮਰੱਥ, ਐਸੀ ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਸੀ ਗੁਰੂ ਅੰਗਦ ਸਾਹਿਬ ਜੀ ਦੀ। ਅਤੇ ਹੋਰ ਉਹਨਾਂ ਦ੍ਰਿਸ਼ਟੀ ਦੁਆਰਾ ਤਿਮਰ ਅਗਿਆਨ ਜਾਹੇ, ਤਿਮਰ ਮਾਨੇ ਹਨੇਰਾ, ਕਾਹਦਾ ਹਨੇਰਾ, ਅਗਿਆਨਤਾ ਦਾ, ਅਗਿਆਨਤਾ ਦਾ ਹਨੇਰਾ ਚਲਿਆ ਜਾਂਦਾ ਸੀ ਜਿਹੜਾ ਉਹਨਾਂ ਦੇ ਦਰਸ ਦੁਆਰ ਦੁਆਰੇ 'ਤੇ ਆ ਕੇ ਦਰਸ਼ਨ ਕਰ ਲੈਂਦਾ ਗੁਰੂ ਅੰਗਦ ਸਾਹਿਬ ਜੀ ਦੇ। ਹਾਂ, ਉਹੀ ਦ੍ਰਿਸ਼ਟੀ ਉਹਨਾਂ ਦੀ ਹੁਣ ਗੁਰੂ ਗ੍ਰੰਥ ਸਾਹਿਬ 'ਚ ਪਈ ਹੋਈ ਹੈ, ਜੋ ਕਿ ਭਾਵਨਾ ਰੱਖੇ। ਹਾਂਜੀ,
ਉਹ ਜੋ ਸੇਵੇ
ਅੱਗੇ ਉਹ ਜੋ ਸੇਵ ਹੈ ਸਭ
ਉਹ ਜੋ ਸੇਵੇ
ਸੇਵ ਹੈ
ਸੇਵ ਹੈ ਸ਼ਬਦ ਸਾਰ ਗਾਖਰੀ ਬੇਖਮਕਾਰ ਅਤੇ ਨਰ ਭਾਵ ਉਤਾਰ।
ਠੀਕ।
ਕੇ ਨਿਰ
ਕੀ ਹੈ ਕੀ ਹੈ
ਕੇ ਨਿਰਭਾਰ।
ਠੀਕ, ਪਾਲੋ ਸਾਹਿਬ ਸਾਮ ਠੀਕ ਕਰ ਲਾਂਗੇ, ਕਾਫੀ ਠੀਕ ਕਰ ਲਿਆ ਤੁਸੀਂ, ਬੋਲੋ ਸਾਰੇ। ਓਏ ਜੋ ਸੇਵ ਹੈ
ਓਏ ਜੋ ਸੇਵੇ ਸ਼ਬਦ
ਸ਼ਬਦ ਸਾਰ
ਸ਼ਬਦ ਸਾਰ
ਗਾਖੜੀ ਬਿਖਮਕਾਰ
ਗਾਖੜੀ ਬਿਖਮਕਾਰ
ਤੇ ਨਰ ਭਾਵ ਉਤਾਰ
ਤੇ ਨਰ ਭਾਵ ਉਤਾਰ
ਕੀ ਹੈ ਨਿਰਭਾਰ
ਕੀ ਹੈ ਨਿਰਭਾਰ।
ਪੜੋ ਹੁਣ।
ਓਏ ਜੋ ਸੇਵੇ ਸ਼ਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਭਾਵ ਉਤਾਰ ਕੇ ਨਰ ਭਾਰ।
ਉਹ ਜੋ ਸੱਚੇ ਪਾਤਸ਼ਾਹ ਸੇਵ ਹੈ ਸ਼ਬਦ ਸਾਰ, ਜੋ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਰੂਪੀ ਸ਼ਬਦ ਜਿਹੜੇ ਸੀ, ਸਾਰ ਸ੍ਰੇਸ਼ਟ ਜਿਹੜੇ ਸੀ, ਉਹਨਾਂ ਸ਼ਬਦਾਂ ਨੂੰ ਸੱਚੇ ਪਾਤਸ਼ਾਹ ਆਪ ਨੇ ਸੇਵਨਾ ਕੀਤਾ, ਭਾਵ ਕਮਾਇਆ। ਉਹ ਸ਼ਬਦ ਕਮਾਉਣੇ ਕੋਈ ਸੌਖੇ ਨਹੀਂ ਸੀ, ਜਿਵੇਂ ਸੱਤੇ ਬਲਵੰਨ ਨੇ ਕਿਹਾ ਸਿਲ ਜੋਗ ਅਲੂਣੀ ਚੱਟੀ ਹੈ, ਗੁਰਸ਼ਬਦ ਸ਼ਬਦ ਕਮਾਉਣੇ ਅਲੂਣੀ ਸਿਲ ਚੱਟਣ ਦੇ ਜਾ ਬਰਾਬਰ ਸੀ। ਕਿਵੇਂ ਸੀ, ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਆਏ ਨੇ ਗੁਰੂ ਅੰਗਦ ਸਾਹਿਬ ਸੇਵਾ ਵਿੱਚ, ਅਤੇ ਜਿਹੜੀ ਸੀ ਝੋਨੇ ਦੇ ਖੇਤ ਵਿੱਚੋਂ ਜਿਹੜਾ ਦੀਨ ਕੱਢਿਆ ਨਦੀਨ ਸੀ, ਗਾਰੇ ਨਾਲ ਲਿਬੜੀ ਹੋਈ ਪੰਡ ਮਹਾਰਾਜ ਸਿਰ 'ਤੇ ਰੱਖਦੀ, ਗੁਰੂ ਅੰਗਦ ਸਾਹਿਬ ਜੀ ਦੇ ਨਵੀਂ ਪੁਸ਼ਾਕ ਪਾ ਕੇ ਆਏ ਤੇ ਵਧੀਆ ਦਰਬਾਰ 'ਚ ਆਏ ਜਦੋਂ, ਅਤੇ ਉਹ ਗਾਰੇ ਨਾਲ ਲਿਬੜਦੇ ਹੋਏ ਜਦੋਂ ਘਰੇ ਪਹੁੰਚੇ, ਲਾਹ ਕੇ ਪੰਡ ਰੱਖੀ, ਅਤੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਇਹ ਵਿਚਾਰੇ ਨਵੀਂ ਪੁਸ਼ਾਕ ਪਾ ਕੇ ਆਏ, ਅਤੇ ਤੁਸੀਂ ਗਾਰੇ ਦੀ ਪੰਡ ਸਿਰ 'ਤੇ ਰੱਖ ਦਿੱਤੀ, ਇਹਨਾਂ ਦੇ ਸਾਰੀ ਲਿਬੜ ਦਿੱਤੀ ਹੈ। ਮਹਾਰਾਜ ਕਹਿੰਦੇ ਨਹੀਂ, ਇਹ ਤਾਂ ਸਾਰੇ ਦੁਨੀਆ ਦੇ ਗੁਰਤਾ ਗੱਦੀ ਦਾ ਤਖਤ ਦੇ ਸਿਰ 'ਤੇ ਰੱਖਿਆ ਹੈ, ਬਖਸ਼ਾਂ ਹੋਈਆਂ, ਉਹ ਵੀ ਕਮਾਇਆ। ਇਹ ਨਹੀਂ ਕਿਹਾ ਕਿ ਮੈਂ ਨਵੀਂ ਪੁਸ਼ਾਕ ਪਾ ਕੇ ਆਇਆ, ਮੈਂ ਪਾਣੀ ਬਦਲ ਕੇ ਆ ਜਾਂ ਫਿਰ ਚੱਕ ਲੂੰਗਾ, ਮੰਨਿਆ ਹੁਕਮ ਸ਼ਬਦ ਕਮਾਇਆ। ਇਵੇਂ ਹੀ ਜਦੋਂ ਵਰਖਾ ਬਹੁਤੀ ਹੋ ਗਈ, ਬਾਲਣ ਗਿੱਲਾ ਹੋ ਗਿਆ, ਲੰਗਰ ਤਿਆਰ ਨਾ ਹੋ ਸਕਿਆ, ਸੰਗਤਾਂ ਭੁੱਖੀਆਂ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੇ ਪੁੱਤਰਾਂ ਨੂੰ ਕਹਿਣ ਲੱਗੇ, ਉਹ ਭਾਈ ਦਰਖਤਾਂ 'ਤੇ ਚੜ੍ਹੋ ਅਤੇ ਉੱਤਰ ਕੇ ਉੱਤੇ ਚੜ੍ਹ ਕੇ ਹਲੂਣਾ ਦਿਓ, ਮਿਠਾਈਆਂ ਝੜਨਗੀਆਂ, ਸੰਗਤਾਂ ਛਕਣਗੀਆਂ। ਆਖਣ ਲੱਗੇ ਪਿਤਾ ਜੀ ਬੁੱਢੇ ਹੋ ਗਏ, ਮੱਤ ਨਹੀਂ ਟਿਕਾਣੇ ਰਹਿ ਗਈ। ਸੋ ਇਸ ਕਰਕੇ ਕਹਿੰਦੇ ਦਰਖਤਾਂ ਨੂੰ ਵੀ ਮਿਠਾਈਆਂ ਲੱਗੀਆਂ, ਜੇ ਕੋਈ ਹਲਵਾਈ ਬਣਾਵੇ ਤਾਂ ਵੱਖਰੀ ਗੱਲ ਹੈ। ਸੋ ਜਦੋਂ ਲੈਣਾ ਜੀ ਵਾਲੇ ਜੇ ਇਸ਼ਾਰਾ ਕਰ, ਇਸ਼ਾਰਾ ਹੀ ਕੀਤਾ, ਹੁਕਮ ਨਹੀਂ ਜੇ ਕੀਤਾ ਸੀ, ਇਸ਼ਾਰਾ ਸਮਝਦੇ ਹੋਈ ਜਿਹੜੇ ਸੀ ਭਾਈ ਦਾ ਚੜ੍ਹ ਕੇ ਕਿੱਕਰਾਂ 'ਤੇ ਹਲੂਣਾ ਦੇ ਦਿੱਤਾ, ਬਖਸ਼ ਸਦਕਾ ਮਠਿਆਈਆਂ ਝੜੀਆਂ ਨੇ ਅਤੇ ਸੰਗਤਾਂ ਨੇ ਸਕੀਆਂ, ਜਿਹੜੇ ਅਸੀਂ ਆਨੰਦੋ ਆਨੰਦ ਹੋਏ। ਇਉਂ ਸ਼ਬਦ ਨੂੰ ਕਮਾਇਆ ਅਤੇ ਜਦੋਂ ਜਿਹੜਾ ਸੀ ਮੁਰਦੇ ਖਾਣ ਵਾਲੀ ਗੱਲ ਆਈ, ਸਤਿਗੁਰੂ ਕਹਿੰਦਾ ਜੀ ਮੁਰਦਾ ਖਾਓ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਵੀ ਅਤੇ ਭਾਈ ਭਗੀਰਥ ਜੀ ਚਾਹ ਝਾੜੀਆਂ ਉਹਨੇ ਲੁੱਕ ਗਏ, ਵੀ ਹੁਣ ਤਾਂ ਮੁਰਦੇ ਵੀ ਖਾਣ ਲੱਗ ਪਏ। ਅਤੇ ਉਸ ਵੇਲੇ ਜਦੋਂ ਲਹਿਣਾ ਜੀ ਵੱਲੋਂ ਆਖਣਾ ਕੀਤਾ, ਜਾਂ ਤੂੰ ਵੀ ਭੱਜ ਇਹਨਾਂ ਦੇ ਨਾਲ, ਜੇ ਕਿਉਂਕਿ ਉਸ ਵੇਲੇ ਉਸ ਮੁਰਦੇ ਦੇ ਆਲੇ ਦੁਆਲੇ ਪਰਿਕਰਮਾ ਕਰਨ ਲੱਗ ਪਏ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਜੀ ਨਹੀਂ ਜੇ ਕਰਦਾ ਖਾਣ ਨੂੰ, ਡਰਦਾ ਹੈ ਤੂੰ ਵੀ ਉਹਨਾਂ ਮਗਰ ਭੱਜ ਜਾ, ਚਲਾ ਜਾ ਤੂੰ ਵੀ। ਕਹਿਣ ਲੱਗੇ ਨਹੀਂ ਮਹਾਰਾਜ ਜੀ, ਮੈਂ ਤਾਂ ਹੁਕਮ ਦੀ ਉਡੀਕ ਕਰ ਰਿਹਾ ਕਿ ਕਿਹੜੇ ਪਾਸਿਓਂ ਖਾਵਾਂ। ਉਸ ਲਈ ਉਸ ਵੇਲੇ ਜਦੋਂ ਛਕਣ ਲੱਗੇ ਨੇ, ਮਹਾਰਾਜ ਬਖਸ਼ਣ ਨਾਲ ਪ੍ਰਸ਼ਾਦ ਹੈ, ਉਹ ਬਚਨ ਨੂੰ ਕਮਾਇਆ, ਬੜਾ ਔਖਾ ਬਚਨ ਸੀ। ਇਸ ਕਰਕੇ ਗਾਖੜੀ ਬਿਖਮਕਾਰ, ਗੁਰੂ ਨਾਨਕ ਸਾਹਿਬ ਦੇ ਦਰ ਦੀ ਜਿਹੜੀ ਕਾਰ ਸੀ ਨਾ, ਗਾਖੜੀ ਵੀ ਔਖੀ ਬਿਖਮ ਔਖੀ, ਕਠਿਨ ਤੋਂ ਕਠਿਨ ਕਾਰ ਸੀ, ਕਮਾਉਣੀ ਕੋਈ ਸੌਖੀ ਨਹੀਂ ਸੀ। ਤੁਸਾਂ ਕਮਾਈ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ, ਅਤੇ ਨਰ ਭਾਵ ਉਤਾਰ। ਅਤੇ ਇਸ ਤਰ੍ਹਾਂ ਜੇ ਕਮਾ ਲਈ ਗਈ ਹੈ ਤਾਂ ਉਹਨਾਂ ਨਰਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰਨਾ ਕੀਤਾ ਹੈ, ਕੀਏ ਨਿਰਭਾਰ, ਅਤੇ ਉਹਨਾਂ ਨੂੰ ਨਿਰਭਾਰ ਕਰ ਦਿੱਤਾ। ਪਾਠ ਵੱਖਰਾ ਹੋਣਾ ਅਤੇ ਭਾਰ ਵੱਖਰਾ ਤੁਹਾਡੇ ਕੋਲ।
ਹਾਂਜੀ
ਹਾਂ, ਨਿਰਮੈ ਨੇ ਰਹਿਤ ਭਾਰ ਬੋਝ, ਕਾਹਦਾ ਬੋਝ? ਪਾਪਾਂ ਦਾ। ਪਾਪਾਂ ਦੇ ਬੋਝ ਤੋਂ ਸੱਚੇ ਪਾਤਸ਼ਾਹ ਤੁਸੀਂ ਰਹਿਤ ਕਰ ਦਿੱਤਾ, ਪਾਪ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤੇ। ਇਉਂ ਤੁਸੀਂ ਉਕਾਰ ਨੂੰ ਕਮਾਇਆ ਅਤੇ ਸਤਿਗੁਰਾਂ ਦੇ ਸ੍ਰੇਸ਼ਟ ਸ਼ਬਦਾਂ ਨੂੰ ਜਿਹੜਾ ਸੀ ਕਮਾਇਆ।
ਹਾਂਜੀ, ਸਤਸੰਗਤ ਸਹਿਜ
ਸਰ ਸਾਰ
ਸਰ ਜਾਗੀ ਲੇ ਗੁਰ ਵਿਚਾਰ
ਬਬਨ ਵਿਹਾਰੀ ਇਲਾਕੇ ਵੀ ਚਾਰ
ਮੇਰੀ
ਨਿਮਰੀ
ਭੂਤ ਸਦੀਵ ਪਰਮ ਪਿਆਰ।
ਹਾਂ, ਪੜ੍ਹ ਲਓ ਭਾਈ ਸਾਰੇ। ਸਤਸੰਗਤ ਸਹਿਜ ਸਾਰ,
ਸਤਸੰਗਤ ਸਹਿਜ ਸਾਰ,
ਜਾਗੀ ਲੇ ਗੁਰ ਵਿਚਾਰ,
ਜਾਗੀ ਲੇ ਗੁਰ ਵਿਚਾਰ,
ਨਿਮਰੀ ਭੂਤ ਸਦੀਵ,
ਨਿਮਰੀ ਭੂਤ ਸਦੀਵ।
ਹਾਂ, ਨਿਮਰੀ ਨਨ ਤੇ ਕੀ ਲਾਉਣੀ ਹੈ? ਲਾ ਕੇ ਨਿਮਰੀ, ਨਿਮਰੀ ਭੂਤ ਸਦੀਵ,
ਨਿਮਰੀ ਭੂਤ ਸਦੀਵ।
ਜੇ ਟਿੱਪੀ ਨਾ ਹੋਵੇ ਫਿਰ ਕਿਵੇਂ ਬੋਲਾਂਗੇ?
ਨਿਮਰੀ
ਨਿਮਰੀ ਲਾਗੇ ਨਿਮਰੀ, ਨਿਮਰੀ ਭੂਤ ਸਦੀਵ,
ਨਿਮਰੀ ਭੂਤ ਸਦੀਵ,
ਪਰਮ ਪਿਆਰ,
ਪਰਮ ਪਿਆਰ।
ਪੜ੍ਹੋ ਸਾਰੀ ਲਾਈਨ।
ਸਤਸੰਗ ਸਹਿ ਸਾਰ, ਜਾਗੀ ਲੈ ਗੁਰ ਵਿਚਾਰ, ਨਿਮਰੀ ਭੂਤ ਸਦੀਵ ਪਰਮ ਪਿਆਰ।
ਠੀਕ ਹੈ। ਹੇ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ, ਆਪ ਜੀ ਜਿਹੜੀ ਸੰਗਤ ਆ ਨਾ, ਸਹਿਜ ਸਾਰ, ਸਹਿਜ ਹੀ ਸਾਰ ਰੂਪ ਹੈ ਗੁਰ ਵਿਚਾਰ, ਕਿਉਂਕਿ ਜਾਗੀ ਲੈ ਗੁਰ ਵਿਚਾਰ। ਆਪ ਜੀ ਜਿਹੜੀ ਬੁੱਧੀ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਵਿਚਾਰ ਕਰਕੇ ਜਾਗੀ ਹੋਈ ਹੈ, ਗਿਆਨ ਜਾਗਰਤਾ ਵਾਲੀ ਹੈ, ਆਤਮ ਵਿਸ਼ੈਣੀ ਬੁੱਧੀ ਹੈ ਤੁਹਾਡੀ। ਨਿਮਰੀ ਭੂਤ ਸਦੀਵ, ਸਦਾ ਹੀ ਤੁਸੀਂ ਨਿਮਰੀ ਭੂਤ ਰਹਿੰਦੇ ਹੋ, ਭੂਤ ਨਾਮ ਇੱਥੇ ਸਰੂਪ ਦਾ, ਨਿਮਰੀ ਨਾਮ ਨਿਮਰਤਾ ਵਾਲਾ, ਨਿਮਰਤਾ ਵਾਲਾ ਸਰੂਪ ਹੈ ਤੁਹਾਡਾ ਮਹਾਰਾਜ ਪਾਤਸ਼ਾਹ ਜੀ। ਕਿੰਨਾ ਕੁ ਚਿਰ ਰਹਿੰਦਾ ਨਿਮਰੀ ਭੂਤ ਸਰੂਪ ਸਦੀਵ? ਸਦਾ ਹੀ ਰਹਿੰਦਾ ਹੈ, ਸਦਾ ਹੀ ਤੁਸੀਂ ਮਹਾਰਾਜ ਜੀ ਨਿਮਰਤਾ ਸਰੂਪ ਵਿੱਚ ਰਹਿਣ ਵਾਲੇ ਹੋ। ਪਰਮ ਪਿਆਰ, ਇਸ ਕਰਕੇ ਪਰਮ ਸੱਤਾ ਜਿਹੜੀ ਹੈ, ਜੋ ਪਰਮੇਸ਼ਵਰ ਹੈ, ਉਹਦੇ ਵਿੱਚ ਆਪਦਾ ਪਿਆਰ ਲੱਗਾ ਹੋਇਆ ਹੈ। ਪਰਮ ਜੋ ਵੱਡੇ ਅਕਾਲ ਪੁਰਖ ਸਾਹਿਬ ਜੀ ਨੇ, ਉਹਨਾਂ 'ਚ ਆਪ ਜੀ ਦਾ ਪਿਆਰ ਲੱਗਾ ਰਹਿੰਦਾ ਹੈ। ਹਾਂਜੀ ਹਾਂਜੀ।
ਕਹੋ ਕੀਰਤ ਕਲ ਸਹਾਰ,
ਕੱਲ੍ਹ ਭਾਰਾ ਕਰੂੰ ਨਾ, ਕੱਲ੍ਹ ਸਹਾਰ।
ਕਹੋ ਕੀਰਤ ਕਲ ਸਹਾਰ,
ਨਾਲ ਕਹੋ ਵੀ ਨਹੀਂ, ਕਹੋ ਪੜ੍ਹੋ ਪੜ੍ਹੋ ਸਾਰੇ। ਕਹੋ ਕੀਰਤ ਕਲ ਸਹਾਰ,
ਕਹੋ ਕੀਰਤ ਕਲ ਸਹਾਰ,
ਸਪਤ ਦੀਪ ਮਝਾਰ,
ਸਪਤ ਦੀਪ ਮਝਾਰ,
ਲੈਣਾ ਜਗਤਰ ਗੁਰ,
ਲੈਣਾ ਜਗਤਰ ਗੁਰ,
ਪਰਸ ਮੁਰਾਰ,
ਪਰਸ ਮੁਰਾਰ।
ਪੜ੍ਹੋ ਸਾਰੇ।
ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲੈਣਾ ਜਗਤਰ ਗੁਰ ਪਰਸਮਰਾਰ।
ਨਾ, ਤੁਸੀਂ ਤਾਂ ਗੁਰ ਉੱਧਰ ਲਾ ਗਏ, ਗੁਰ ਪਰਸਮਰਾਰ ਕਰ ਗਏ, ਜਗਤਰ ਗੁਰ ਇੱਥੇ ਜਮਕ ਲਾਉਣੀ, ਲੈਣਾ ਜਗਤਰ ਗੁਰ,
ਲੈਣਾ ਜਗਤਰ ਗੁਰ
ਪਰਸਮਰਾਰ,
ਪਰਸਮਰਾਰ।
ਫੇਰ ਪਕਾਓ ਇਹਨੂੰ।
ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲੈਣਾ ਜਗਤਰ ਗੁਰ ਪਰਸਮਰਾਰ।
ਸੋ ਇਹ ਭੁੱਲਣਾ ਨਹੀਂ ਹੁਣ। ਸੋ ਪਰਸਮਰਾਰ, ਜੋ ਮਨਾਰੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨਾਲ ਮਿਲ ਕੇ ਹੈ ਗੁਰੂ ਅੰਗਦ ਸਾਹਿਬ ਜੀ ਤੁਸੀਂ ਸੱਤੇ ਦੀਪਾਂ ਦੇ ਵਿੱਚ ਜਿਹੜਾ ਸਾਰਾ ਸੰਸਾਰ ਹੈ ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਤੁਸੀਂ ਜਿਹੜਾ ਸਾਰਾ ਜਗਤ ਦੇ ਗੁਰ ਸਾਰੇ ਸੰਸਾਰ ਦੇ ਗੁਰੂ ਹੋਏ ਹੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਪਰਸ ਕੇ ਕਹੋ ਕੀਰਤ ਅਤੇ ਇਸ ਕਰਕੇ ਆਓ ਉਹਨਾਂ ਦੀ ਕੀਰਤ ਨੂੰ ਕੀਰਤੀ ਨੂੰ ਆਖਣਾ ਕਰੀਏ ਜੀ ਕੱਲ੍ਹ ਸਹਾਰ ਨਵੇਂ ਭੱਟ ਕਹਿੰਦਾ ਹਾਂਜੀ ਸੱਤੇ ਦੀਪਾਂ ਦੇ ਵਿੱਚ ਸੰਸਾਰ ਨੂੰ ਸੱਤ ਦੀਪਾਂ ਵਿੱਚ ਵੰਡਿਆ
ਨਾ
ਸੱਤ ਕੰਟੀਨੈਂਟਲ ਨੇ ਹੁਣ ਵਾਲਿਆਂ ਨੇ ਵੀ ਉਹ ਮੰਨੇ ਨੇ
ਹਾਂ ਚਲੋ ਤੈ ਤੋ ਤੈ ਤੋ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਿਥਾਰ
ਠੀਕ
ਸਾਧਕ ਸਿੱਧ ਸੁਜਨ
ਸੁਜਨ ਇਹਨੂੰ ਪੜ੍ਹਨਾ ਸੁਜਨ ਪੜ੍ਹਨਾ
ਸੁਜਨ
ਸੱਸੇ ਅਤੇ ਜੱਜੇ ਦੇ ਵਿਚਾਰੇ ਡੈਸ ਲਾ ਕੇ
ਸਾਧਕ ਸਿੱਧ ਸੁਜਨ
ਸੁਜਨ ਅਜੇ ਵੀ ਠੀਕ ਨਹੀਂ ਸੁਜਨ
ਸੁਜਨ
ਹਾਂ
ਜੀਆਂ ਕੋ ਆਧਾਰ
ਪੜ੍ਹੋ ਸਾਰੇ ਜੀ ਤੈਂ ਤੋ ਦ੍ਰਿੜਿਓ ਨਾਮ ਅਪਾਰ
ਤੈਂ ਤੋ ਦ੍ਰਿੜਿਓ ਨਾਮ ਅਪਾਰ
ਬਿਮਲ ਜਾਸ ਬੇਥਾਰ
ਬਿਮਲ ਜਸ ਬੇਥਾਰ
ਸਾਧਕ ਸਿੱਧ ਸੁਜਨ
ਸਾਧਕ ਸਿੱਧ ਸੁਜਨ
ਜੀਆਂ ਕੋ ਆਧਾਰ
ਜੀਆਂ ਕੋ ਆਧਾਰ
ਹੁਣ ਕਰੋ ਫਿਰ ਸੁਧ
ਤੋ ਦ੍ਰਿੜਿਓ ਨਾਮ ਆਧਾਰ ਬਿਮਲ ਜਾਸ ਬੇਥਾਰ ਸਾਧਕ ਸਿੱਧ ਸੁਜਨ
ਫਿਰ ਸੁਜਨ ਹੋ ਗਿਆ
ਕੋ
ਸੁਜਨ ਸੁਜਨ
ਸੁਜਨ ਕੋ ਆਧਾਰ
ਜਿਹੜਾ ਪੁਰਾਣਾ ਪੱਕਿਆ ਹੁੰਦਾ ਨੱਠ ਕੇ ਆਪਣੇ ਆਪ ਜੀਭ 'ਚ ਆ ਜਾਂਦਾ ਅੰਦਰੋਂ ਜੀ ਕਰਦਾ ਮੈਂ ਬੋਲਾਂ ਪਰ ਪਕਾਇਆ ਹੋਇਆ ਜਿਹੜਾ ਪੁਰਾਣਾ ਗਲਤ ਰੱਟੇ ਲੱਗੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਤਾਂ ਪੰਜਾਬੀ ਹੋ ਗਈ ਇੱਥੇ ਸੰਸਥਾ ਦੀ ਕੀ ਲੋੜ ਹੈ ਆਪੇ ਠੀਕ ਕਰ ਲਾਂਗੇ ਸੌਖਾ ਹੀ ਹੈ ਪਰ ਨਹੀਂ ਸੰਸਥਾ ਲੋੜ ਹੈ ਹਾਂਜੀ ਤੈਂ ਤੋ ਦ੍ਰਿੜਿਓ ਨਾਮ ਅਪਾਰ
ਇਹ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਨੇ ਇਹਦੇ ਵਿੱਚ ਅਪਾਰ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕੀਤਾ ਹੋਇਆ ਹੈ ਜਿਸ ਕਰਕੇ ਬਿਮਲ ਜਾਸ ਬਿਥਾਰ
ਬਿਮਲ ਜਾਸ ਬਿਥਾਰ
ਬੇਮਨ ਰਹਿਤ ਮਲ ਮੈਨ ਮੈਲ ਮੈਲ ਤੋਂ ਰਹਿਤ ਜਿਹੜਾ ਹੋਵੇ ਉਹਨੂੰ ਕਹਿੰਦੇ ਨੇ ਬਿਮਲ ਕੋਈ ਨਾਮ ਹੀ ਆਪਣਾ ਰੱਖ ਲੈਂਦੇ ਨੇ ਬਿਮਲ ਕੌਰ ਜਾਂ ਹੋਰ ਚਲੋ ਪਰ ਹੋਵੇ ਆਪਦੇ ਨਾਲ ਮੈਲ ਦਾ ਭਰਿਆ ਹੀ ਪਾਵੇ ਅਤੇ ਬੇਮਨ ਰਹਿਤ ਮਲ ਮੈਲ ਤੋਂ ਰਹਿਤ ਉਹ ਕੋਈ ਹੁੰਦਾ ਨਿਰਮਲ ਜਿਹੜਾ ਬਿਲਕੁਲ ਨਿਰਮਲ ਹੈ ਸੋ ਜਾਸ ਵਿਥਾਰ ਉਸ ਜਸ ਨੂੰ ਸਾਰੇ ਵਿਸਥਾਰ ਮੈਨੇ ਫੈਲਾਉਣਾ ਕੀਤਾ ਹੈ ਨਿਰਮਲ ਜਸ ਨੂੰ ਜਾਂ ਆਪ ਜੀ ਦਾ ਨਿਰਮਲ ਜਸ ਸਾਰੇ ਫੈਲਿਆ ਹੋਇਆ ਹੈ ਸਾਧਕ ਸਿੱਧ ਸੁਜਨ ਸਾਧਕ ਸਾਧਨਾ ਕਰਨ ਵਾਲੇ ਸਿੱਧ 84 ਅਤੇ ਹੋਰ ਵੀ ਜਿਹੜੇ ਸ੍ਰੇਸ਼ਟ ਜਨ ਨੇ ਉਹਨਾਂ ਅਤੇ ਸਾਰੇ ਇਹਨਾਂ ਜੀਆਂ ਦਾ ਆਪ ਮਹਾਰਾਜ ਜੀ ਆਧਾਰ ਹੋ ਆਸਰਾ ਰੂਪ ਹੋ ਹੇ ਗੁਰੂ ਅੰਗਦ ਸਾਹਿਬ ਜੀ ਹਾਂਜੀ
ਤੂਤਾ ਜਨਕ ਰਾਜਾ ਅਵਤਾਰ
ਠੀਕ
ਸ਼ਬਦ ਸੰਸਾਰ
ਹਾਂਜੀ ਸ਼ਬਦ ਸੰਸਾਰ
ਸ਼ਬਦ ਸੰਸਾਰ ਸਾਰ ਰਿਹੋ ਜਗਤਰ ਜਗਤਰ ਜਲ ਪਦਮ ਵਿਚਾਰ
ਹਾਂ ਬਸ ਜੀ ਪੜ੍ਹੋ ਫਿਰ ਤੂੰ ਤਾਂ
ਤੂੰ ਤਾਂ
ਹਾਂ ਤੂੰ ਤਾਂ ਨਹੀਂ ਕਹਿਣਾ ਤੂੰ ਤਾਂ
ਤੂੰ ਤਾਂ
ਜਨਕ ਰਾਜਾ ਅਵਤਾਰ
ਜਨਕ ਰਾਜਾ ਅਵਤਾਰ
ਸ਼ਬਦ ਸੰਸਾਰ ਸਾਰ
ਸ਼ਬਦ ਸਾਰ
ਰਹਿ ਹੈ ਜਗਤਰ ਜਲ ਪਦਮ ਵਿਚਾਰ
ਜਲ ਪਦਮ ਵਿਚਾਰ
ਪੜ੍ਹੋ ਫਿਰ ਹੁਣ
ਤੂੰ ਤਾਂ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਰਹਿਤ ਜਗਤਰ ਜਲ ਪਦਮ ਵਿਚਾਰ
ਮੈਂ ਕਿਹਾ 50 ਕੁ ਜਾਣੇ ਤਾਂ ਹੋਵਾਂਗੇ ਆਪਾਂ ਅਤੇ ਆਵਾਜ਼ 15-16 ਦੀ ਹੁੰਦੀ ਆ ਬਾਕੀ ਸ਼ਾਂਤ ਨੇ ਵੀ ਚੱਲੇ ਸੁਣ ਹਾਂਜੀ ਕਿਤੇ ਹੋਰ ਨਾ ਗਲਤ ਬੋਲਿਆ ਜਾਵੇ ਪਕਾਉਂਗੇ ਤਾਂ ਹੀ ਪੱਕੂਗਾ ਨਾ ਤੂੰ ਤਾਂ ਜਨਕ ਰਾਜਾ ਅਵਤਾਰ
ਤੂੰ ਤਾਂ ਜਨਕ ਰਾਜਾ ਅਵਤਾਰ
ਇੱਥੇ ਜਨਕ ਜਿਹੜਾ ਜਨਕ ਰਾਜਾ ਹੋਇਆ ਉਦੋਂ ਭਾਵਨੇ ਵੀ ਗੁਰੂ ਅੰਗਦ ਸਾਹਿਬ ਜੀ ਜਾਂ ਗੁਰੂ ਨਾਨਕ ਸਾਹਿਬ ਜੀ ਜਨਕ ਰਾਜਾ ਦੇ ਅਵਤਾਰ ਸੀ ਉੱਥੇ ਅਕਾਲ ਪੁਰਖ ਦੇ ਅਵਤਾਰ ਹੋਏ ਨੇ ਸੋ ਇਸ ਕਰਕੇ ਇੱਥੇ ਜਨਕ ਦਾ ਅਰਥ ਪਿਤਾ ਜਨਕ 3 ਅਰਥ ਰੱਖਦਾ ਹੈ ਜਨਕ ਇੱਕ ਰਾਜਾ ਹੋਇਆ ਜਿਹੜਾ ਬ੍ਰਹਮ ਗਿਆਨੀ ਹੋਇਆ ਭਾਵੇਂ ਪੂਰਨ ਸੀ ਉਹ ਵੀ ਰਾਜਾ ਅਤੇ ਜਨਕ ਨਾਮ ਗਿਆਨ ਦਾ ਵੀ ਹੈ ਜਨਕ ਨਾਮ ਪਿਤਾ ਦਾ ਵੀ ਹੈ ਇੱਥੇ ਪਿਤਾ ਦੇ ਅਰਥਾਂ ਵਿੱਚ ਆ ਰਿਹਾ ਹੈ ਹੇ ਗੁਰੂ ਅੰਗਦ ਸਾਹਿਬ ਜੀ ਜਿਹੜੇ ਸਾਰੇ ਸੰਸਾਰ ਦੇ ਰਾਜਾ ਰੂਪ ਅਕਾਲ ਪੁਰਖ ਵਾਹਿਗੁਰੂ ਨੇ ਸਾਰਿਆਂ ਦੇ ਪਿਤਾ ਨੇ ਉਹਨਾਂ ਦੇ ਅਵਤਾਰ ਹੋ ਤੁਸੀਂ ਹਾਂਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਉਹ ਅਕਾਲ ਪੁਰਖ ਬਾਰੇ ਕਿਹਾ ਹੈ ਨਾ ਜੋ ਸਾਰੇ ਸੰਸਾਰ ਦਾ ਪਿਤਾ ਅਕਾਲ ਪੁਰਖ ਵਾਹਿਗੁਰੂ ਹੈ ਅਤੇ ਰਾਜਾ ਨੇ ਸਾਰੇ ਸੰਸਾਰ ਦੇ ਜਾਂ ਰਾਜਾ ਨਾਮ ਪ੍ਰਕਾਸ਼ ਦਾ ਵੀ ਹੈ ਸਾਰੇ ਸੰਸਾਰ ਦੇ ਵਿੱਚ ਪ੍ਰਕਾਸ਼ ਦੇਣ ਵਾਲੇ ਨੇ, ਉਸ ਅਕਾਲ ਪੁਰਖ ਦਾ ਅਵਤਾਰ ਹੋਏ ਗੁਰੂ ਅੰਗਦ ਸਾਹਿਬ ਤੁਸੀਂ। ਸ਼ਬਦ ਸੰਸਾਰ ਸਾਰ,
ਸ਼ਬਦ ਸੰਸਾਰ ਸਾਰ,
ਹਾਂ, ਅਤੇ ਇਹ ਸੰਸਾਰ ਵਿੱਚ ਤੁਹਾਡਾ ਸ਼ਬਦ ਜਿਹੜਾ ਉਪਦੇਸ਼ ਜਾਂ ਸ਼ਬਦ ਸਾਰ ਰੂਪ ਹੈ, ਸ੍ਰੇਸ਼ਟ ਰੂਪ ਹੈ। ਰਹਿ ਹੈ ਜਗਤਰ,
ਰਹਿ ਹੈ ਜਗਤਰ,
ਤੁਸੀਂ ਜਗਤ ਵਿੱਚ ਇੱਦਾਂ ਰਹਿੰਦੇ ਹੋ। ਜਲ ਪਦਮ ਵਿਚਾਰ,
ਜਲ ਪਦਮ ਵਿਚਾਰ,
ਪਦਮ ਨਾਮ ਕਮਲ ਦਾ, ਕਮਲ ਫੁੱਲ, ਜਿਵੇਂ ਕਮਲ ਦਾ ਫੁੱਲ ਜਲ ਦੇ ਵਿੱਚ ਰਹਿੰਦਾ ਹੋਇਆ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ, ਜਿਵੇਂ ਕਮਲ ਦਾ ਫੁੱਲ ਚਿੱਕੜ ਤੋਂ ਨਿਰਲੇਪ ਜਲ ਵਿੱਚ ਰਹਿਣ ਦੀ ਵਿਚਾਰ ਹੈ, ਇਉਂ ਤੁਸੀਂ ਸੰਸਾਰ ਵਿੱਚ ਰਹਿੰਦੇ ਹੋਏ ਨਿਰਲੇਪ ਹੋ। ਹਾਂਜੀ, ਸੰਸਾਰ ਦੇ ਚਿੱਕੜ ਦੀ ਤੁਹਾਡੇ 'ਤੇ ਕੋਈ ਲੇਪਤਾ ਨਹੀਂ ਲੱਗਦੀ, ਨਿਰਲੇਪ ਹੋ। ਹਾਂ, ਜਿਹੜੀ ਵਿਚਾਰ ਹੈ, ਵਿਚਾਰ ਕੀ ਹੈ ਵੀ ਜਿਹੜਾ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਰਹਿਣ ਦੀ ਜਿਹੜੀ ਵਿਚਾਰ ਹੈ, ਜਿਵੇਂ ਉੱਦਾਂ ਆਪ ਜੀ ਨਿਰਲੇਪ ਰਹਿ ਰਹੇ ਹਾਂ। ਹਾਂਜੀ, ਜਾਂ ਇਸ ਗੱਲ ਨੂੰ ਵਿਚਾਰਿਆ ਵੀ ਆਪ ਜੀ ਸੰਸਾਰ ਤੋਂ ਕਮਲ ਫੁੱਲ ਦੀ ਨਿਆਈ ਨਿਰਲੇਪ ਰਹਿ ਰਹੇ ਹੋ, ਇਹ ਵਿਚਾਰਿਆ ਗਿਆ ਹੈ। ਚਲੋ ਅੱਗੇ,
ਕਲਪ ਤਰ ਰੋਗ ਵਿਦਾਰ, ਸੰਸਾਰ ਤਾਪ ਨਿਵਾਰ,
ਠੀਕ,
ਆਤਮਾ ਤ੍ਰੈਵਿਧ ਤੇਰੇ ਏਕ ਲਿਵਤਾਰ।
ਤ੍ਰਿਵਿਧ ਜਮਕ ਲਾਵਾਂਗੇ, ਉੱਥੇ ਤੱਕ ਠੀਕ ਹੈ, ਉੱਪਰ ਤੱਕ ਸਾਵਾਸ ਪੜ੍ਹੋ ਸਾਰੇ। ਕਲਪ ਤਰ,
ਕਲਪ ਤਰ,
ਕਲਪ ਤਰ ਰੋਗ ਵਿਦਾਰ,
ਕਲਪ ਤਰ ਰੋਗ ਵਿਦਾਰ,
ਸੰਸਾਰ ਤਾਪ ਨਿਵਾਰ,
ਸੰਸਾਰ ਤਾਪ ਨਿਵਾਰ,
ਆਤਮਾ ਤ੍ਰਿਵਿਧ,
ਆਤਮਾ ਤ੍ਰਿਵਿਧ,
ਤੇਰਾ ਏਕ ਲਿਵਤਾਰ,
ਤੇਰਾ ਏਕ ਲਿਵਤਾਰ।
ਕਲਪ ਨਾਮ ਤਰ ਨਾਮ ਬਿਰਸ ਦਾ, ਦਰਖਤ ਦਾ, ਤੁਸੀਂ ਮਹਾਰਾਜ ਜੀ ਕਲਪ ਬਿਰਸ ਵਾਂਗੂ, ਕਲਪ ਬਿਰਸ ਜਿਵੇਂ ਸਵਰਗ ਵਿੱਚ ਮੰਨਿਆ ਨਾ, ਇਹਨੂੰ ਪਾਰਜਾਤ ਵੀ ਦਾ ਦੂਜਾ ਨਾਂ ਕਲਪ ਬਿਰਸ ਦਾ। ਆਸ਼ਾ ਦੀ ਵਾਰ 'ਚ ਪੜ੍ਹਦੇ ਹਾਂ, ਸੁਣਦੇ ਹਾਂ ਰੋਜ਼, ਪਾਰਜਾਤ ਗੋਪੀ ਲੈ ਆਇਆ, ਉਹ ਜਿਹੜਾ ਸੀ ਉਹ ਰੁੱਖ, ਉਹ ਦਰਖਤ ਸਵਰਗ ਵਿੱਚ ਮੰਨਿਆ, ਕਹਿੰਦੇ ਜਿਹੜਾ ਤਾਂ ਹੇਠਾਂ ਬੈਠ ਕੇ ਜੋ ਇੱਛਾ ਕਰ ਲਵੇ ਉਹ ਪੂਰੀ ਹੋ ਜਾਂਦੀ ਹੈ। ਸੋ ਉਹ ਤਾਂ ਚਲੋ ਉੱਥੇ ਹੋਵੇਗਾ, ਪਰ ਸੱਚੇ ਪਾਤਸ਼ਾਹ ਇੱਥੇ ਇਸ ਸੰਸਾਰ ਵਿੱਚ ਕਲਯੁਗ ਦੇ ਵਿੱਚ, ਹੇ ਗੁਰੂ ਅੰਗਦ ਸਾਹਿਬ ਜੀ, ਤੁਸੀਂ ਵੀ ਕਲਪ ਬਿਰਸ ਦੀ ਨਿਆਈ ਹੋ ਸਾਰਿਆਂ ਦੀਆਂ ਇੱਛਾ ਪੂਰੀਆਂ ਕਰਨ ਨੂੰ। ਅਤੇ ਰੋਗ ਵਿਦਾਰ, ਤੁਹਾਡੀ ਐਸੀ ਦ੍ਰਿਸ਼ਟੀ ਆ ਮਹਾਰਾਜ ਸੱਚੇ ਪਾਤਸ਼ਾਹ ਜੀ, ਅਗਿਆਨਤਾ ਦਾ ਰੋਗ, ਪ੍ਰਤੱਖ ਰੋਗ ਸਾਰਿਆਂ ਨੂੰ ਦੂਰ ਕਰਨ ਵਾਲੀ ਹੈ, ਨਿਵਾਰ ਮੈਨੇ ਨਿਵਿਰਤ ਕਰ ਦਿੰਦਾ ਹੈ। ਤੁਹਾਡਾ ਜਿਹੜਾ ਸੱਚੇ ਪਾਤਸ਼ਾਹ ਜੀ ਸਰੂਪ ਹੈ, ਤੁਹਾਡੇ ਦਰਸ਼ਨ ਨੇ, ਤੁਹਾਡੀ ਦ੍ਰਿਸ਼ਟੀ ਜਿਹੜੀ ਹੈ। ਅਤੇ ਆਤਮਾ ਤ੍ਰਿਵਿਧ,
ਆਤਮਾ ਤ੍ਰਿਵਿਧ,
ਤੇਰਾ ਏਕ ਲਿਵਤਾਰ,
ਤੇਰਾ ਏਕ ਲਿਵਤਾਰ।
ਸਮਰਸੇ ਪਾਤਸ਼ਾਹ ਜੀ, ਤੁਹਾਡੀ ਲਿਵ ਜਿਹੜੀ ਆ ਨਾ, ਤਾਰ, ਜਿਵੇਂ ਤੇਲ ਦੀ ਧਾਰਾ ਵਾਂਗੂ ਹੈ, ਤੇਲ ਦੀ ਧਾਰਾ ਆਪਾਂ ਸੁੱਟਦੇ ਹਾਂ ਨਾ, ਉੱਪਰੋਂ ਟੁੱਟਦੀ ਨਹੀਂ, ਲਗਾਤਾਰ ਰਹਿੰਦੀ ਹੈ, ਇਵੇਂ ਹੀ ਤੇਲ ਧਾਰਾ ਵੱਧ ਤੁਹਾਡੀ ਲਿਵ ਬਿਰਤੀ ਜਿਹੜੀ ਆ ਸੱਚੇ ਪਾਤਸ਼ਾਹ ਇੱਕ ਵਾਹਿਗੁਰੂ ਵਿੱਚ ਲੱਗੀ ਰਹਿੰਦੀ ਹੈ। ਆਤਮਾ ਤ੍ਰਿਵਿਧ, ਇਸ ਕਰਕੇ ਮਨ ਦੇ ਵਿੱਚ ਜਿਹੜੀ ਤੁਹਾਡੇ ਜਿਵੇਂ ਸੰਸਾਰੀ ਜੀਵਾਂ ਦਾ ਮਨ ਜਿਹੜਾ ਹੈ ਤ੍ਰਿਵਿਧੀਆ ਮਨ ਹੈ, ਤ੍ਰਿਗੁਣਾਤਮਕ ਹੈ, ਕਿਸੇ ਦਾ ਮਨ ਰਜੋ ਗੁਣੀ ਹੈ, ਤ੍ਰਿਵਿਧ ਮਨ ਤਿੰਨੇ ਗੁਣ, ਤਿੰਨੇ ਗੁਣ ਕਿਹੜੇ, ਰਜੋ ਗੁਣੀ, ਕੋਈ ਰਜੋ ਗੁਣੀ ਹੈ, ਕੋਈ ਤਮੋ ਗੁਣੀ ਹੈ, ਕੋਈ ਸਤੋ ਗੁਣੀ ਹੈ। ਸੰਸਾਰ ਦੇ ਜੀਵਾਂ ਦਾ ਤਾਂ ਇਸ ਤਰ੍ਹਾਂ ਵਾ, ਪਰ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਜਿਹੜੇ ਹੋ ਉਹ ਤ੍ਰਿਗੁਣੀ ਆਤਮਕ ਮਨ ਨਹੀਂ ਤੁਹਾਡਾ, ਆਪ ਤਾਂ ਸੱਚੇ ਪਾਤਸ਼ਾਹ ਇੱਕ ਪਰਮੇਸ਼ਰ ਵਿੱਚ ਤੇਲ ਧਾਰਾਵਤ ਬਿਰਤੀ ਲਾ ਕੇ ਰੱਖਦੇ ਹੋ, ਇਹਨਾਂ ਗੁਣਾਂ ਤੋਂ ਉੱਚੇ ਹੋ ਆਪ। ਹੇ ਗੁਰੂ ਅੰਗਦ ਸਾਹਿਬ ਜੀ, ਤੁਸੀਂ ਜਨਕ ਨਾਮ ਪਿਤਾ ਦਾ, ਅਤੇ ਰਾਜਾ ਜੋ ਸਾਰੇ ਸੰਸਾਰ ਦਾ ਰਾਜਾ ਪਰਮੇਸ਼ਰ ਹੈ, ਜਿਹੜਾ ਪਰਮੇਸ਼ਰ ਸਾਰੇ ਸੰਸਾਰ ਦਾ ਪਿਤਾ ਹੈ, ਜਿਹੜਾ ਪਰਮੇਸ਼ਰ ਸਾਰੇ ਸੰਸਾਰ ਦਾ ਰਾਜਾ ਹੈ, ਜਾਂ ਸਾਰੇ ਸੰਸਾਰ ਨੂੰ ਰਾਜਾ ਨਾਮ ਪ੍ਰਕਾਸ਼ ਦਾ, ਸਾਰੇ ਸੰਸਾਰ ਨੂੰ ਪ੍ਰਕਾਸ਼ ਰਿਹਾ, ਤੁਸੀਂ ਉਸ ਅਕਾਲ ਪੁਰਖ ਦੇ ਅਵਤਾਰ ਹੋ, ਸਮਝੀਏ, ਅਵਤਾਰ ਹੋ ਉਹਦੇ, ਜੋ ਸਾਰੇ ਸੰਸਾਰ ਦਾ ਪਿਤਾ ਵਾਹਿਗੁਰੂ ਉਹਦੇ ਅਵਤਾਰ ਹੋ, ਜੋ ਸਾਰੇ ਸੰਸਾਰ ਨੂੰ ਪ੍ਰਕਾਸ਼ ਦੇਣ ਵਾਲਾ ਵਾਹਿਗੁਰੂ ਹੈ ਉਹਦੇ ਅਵਤਾਰ ਹੋ, ਕਿਸੇ ਜਨਕ ਰਾਜਾ ਦੀ ਗੱਲ ਨਹੀਂ ਵੀ ਉਹਦੇ ਅਵਤਾਰ, ਕਿਸੇ ਦੇਵਤੇ ਦੇ ਅਵਤਾਰ ਨਹੀਂ, ਕਿਸੇ ਵਿਅਕਤੀ ਦੇ ਅਵਤਾਰ ਨਹੀਂ, ਅਕਾਲ ਪੁਰਖ ਦੇ ਅਵਤਾਰ ਹੋ ਹੈ ਗੁਰੂ ਅੰਗਦ ਸਾਹਿਬ ਜੀ ਆਪ ਜੀ, ਸਮਝੀਏ। ਹਾਂ, ਸੋ ਇਸ ਤਰ੍ਹਾਂ ਜਾਂ ਤ੍ਰਿਵਿਧ ਆਤਮਾ, ਤ੍ਰਿਵਿਧ, ਤ੍ਰਿਵਿਧ ਆਤਮਾ ਕੌਣ ਨੇ, ਬ੍ਰਹਮਾ ਹੋ ਗਿਆ ਇੱਕ ਤਾਂ ਰਜੋਗੁਣੀ ਹੈ, ਅਤੇ ਸਤੋਗੁਣੀ ਵਿਸ਼ਨੂੰ ਹੋ ਗਿਆ, ਅਤੇ ਤਮੋਗੁਣੀ ਜਿਹੜਾ ਸੀ ਸ਼ਿਵਜੀ ਹੋ ਗਏ, ਉਹ ਜਿਵੇਂ ਉਹ ਤਿੰਨ ਮੂਰਤੀ ਜਿਹੜੇ ਨੇ ਉਹ ਸੱਚੇ ਪਾਤਸ਼ਾਹ ਉਹ ਆਪ ਦੇ ਰੂਪ ਨੂੰ ਹੀ ਸੱਚੇ ਪਾਤਸ਼ਾਹ ਜਿਹੜੇ ਨੇ ਸਿਮਰਦੇ ਨੇ। ਹਾਂਜੀ,
ਕਹ ਕੀਰਤ ਕਲ ਸਾਰ ਸਪਤ ਦੀਪ
ਜਾਂ ਜਿਹੜਾ ਪਰਮੇਸ਼ੁਰ ਤਿਰਵਿਧ ਰੂਪ ਹੋ ਰਿਹਾ, ਬਰਮਾ ਵਿਸ਼ਨੀ ਰੂਪ ਹੋ ਰਿਹਾ ਪਰਮੇਸ਼ੁਰ, ਉਹਦੇ ਵਿੱਚ ਤੁਸੀਂ ਇੱਕ ਤੇਲ ਧਾਰਾਵਤ ਬਿਰਤੀ ਲਾ ਕੇ ਰੱਖਣਾ ਕੀਤੀ ਹੈ, ਸਮਝ ਗਏ? ਹੰਗਾਰਾ ਜਿਹਾ ਆਇਆ, ਚਲੋ ਅੱਗੇ।
ਕਹ ਕੀਰਤ ਕਲ ਸਾਰ ਕਲ ਸਹਾਰ ਸਪਤ ਦੀਪ ਮੁਝਾਰ ਲਹਿਣਾ ਜਗੱਤਰ ਗੁਰ ਪਰਸ ਮੁਰਾਰ।
ਜੋ ਪਰਸ ਮੁਰਾਰ ਗੁਰੂ ਨਾਨਕ ਸਾਹਿਬ ਜੀ ਮੁਰਾਰੀ ਰੂਪ ਜੀ ਨੂੰ ਆਪ ਜੀ ਨੇ ਪਰਸ ਕੇ ਮਿਲ ਕੇ ਉਹਨਾਂ ਨੂੰ ਸੱਤੇ ਦੀਪਾਂ ਦੇ ਮੁਝਾਰਵੇਂ ਦੇ ਵਿੱਚ, ਜਿਹੜਾ ਸਾਰਾ ਸੰਸਾਰ ਹੈ ਉਹ ਸਾਰੇ ਸੰਸਾਰ ਦੇ ਆਪ ਜੀ ਗੁਰੂ ਹੋਏ ਹੋ, ਸੋ ਉਸ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਨੂੰ ਕਹੋ, ਆਖਣਾ ਕਰੋ ਜੀ। ਸਾਰੇ ਭੱਟਾਂ ਨੂੰ ਵੀ ਕਹਿ ਰਹੇ ਨੇ, ਆਪਾਂ ਵੀ ਕਰੀਏ ਜੀ, ਕਰਨੀ ਹੈ ਕਿ ਨਹੀਂ? ਠੀਕ ਹੈ, ਕਹਿ ਦਿਓ ਫਿਰ ਧੰਨ ਗੁਰੂ ਅੰਗਦ ਸਾਹਿਬ ਜੀ।
ਧੰਨ ਗੁਰੂ ਅੰਗਦ ਸਾਹਿਬ ਜੀ।
ਇੰਨੇ ਨਾਲ ਸਰ ਗਿਆ, ਅੱਗੇ ਚੱਲੋ। ਹਾਂ ਇਹੀ ਆਉਂਦੀ ਹੈ ਹੁਣ ਦੇਖੋ, ਹਾਲੇ ਕੱਲ੍ਹ ਪੱਟਦੇ ਕੱਲ੍ਹ ਸਾਰ ਪੱਟਦੇ ਆਏ ਨਾ, ਤਿੰਨ ਸਵੀਏ ਆ ਗਏ ਅੱਗੇ ਜੇ, ਹੁਣ ਚੌਥਾ ਇੱਕ ਹੋਰ ਆਊਗਾ। ਤੈ ਤਾਂ
ਹਦਰਤ ਪਾਇਓ ਮਾਨ ਸੇਵਿਆ।
ਹੱਥ ਹੱਥ ਨਹੀਂ ਪਨ, ਹਾਦਰਥ
ਹਾਦਰਥ
ਦੱਦੇ ਨਾਲ ਹੈ ਨਾ, ਹੱਥ ਰੱਥ ਨਹੀਂ, ਹਾਦਰਥ
ਹਾਦਰਥ
ਪਲ ਲਓ ਫਿਰ। ਤੈ ਤਾਂ
ਹਦਰਥ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ।
ਇੱਥੇ ਗਲਤੀ ਹੋ ਗਈ, ਉੱਦਾਂ ਹੀ ਜਿਵੇਂ ਤੁਕਾਂਤ ਜੁੜਦੇ ਨੇ ਨਾ, ਉੱਦਾਂ ਤੁਕਾਂਤ ਜੋੜਨੇ ਨੇ। ਤੈ ਤਾਂ ਹਦਰਥ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ
ਜਿਨ ਕੀਆ ਉਨਮਾਨ
ਪੜ੍ਹੋ।
ਤੈ ਤਾਂ ਹਦਰਥ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਉਨਮਾਨ।
ਅਜਗਰ ਤੇ ਜਮ, ਸਾਧ ਅਜਗਰ ਜਿਨ ਕੀਆ ਉਨਮਾਨ। ਹੇ ਗੁਰੂ ਅੰਗਦ ਸਾਹਿਬ ਜੀ, ਤੈ ਤਾਂ ਤੁਸੀਂ ਤਾਂ ਨਾ ਹਜ਼ਰਤ ਪਾਇਓ ਮਾਨ, ਹਜ਼ਰਤ ਮੈਨੇ ਹਜ਼ੂਰੀ 'ਚੋਂ, ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚੋਂ ਮਾਨ ਮਿਲਿਆ ਤੁਹਾਨੂੰ, ਜਣੇ ਖਣੇ ਕੋਲੋਂ ਦੀ ਗੱਲ ਨਹੀਂ। ਜੋ ਕਾਲ ਦੇ ਅਵਤਾਰ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਪਾਸੋਂ ਉਹਨਾਂ ਦੀ ਹਜ਼ੂਰੀ 'ਚੋਂ, ਹਜ਼ਰਤ ਮੈਨੇ ਹਜ਼ੂਰੀ, ਉਹਨਾਂ ਦੀ ਹਜ਼ੂਰੀ ਵਿੱਚੋਂ ਆਪ ਜੀ ਨੂੰ ਮਾਨ ਪ੍ਰਾਪਤ ਹੋਇਆ ਗੁਰਤਾ ਗੱਦੀ ਵਾਲਾ। ਸੇਵਿਆ ਗੁਰ ਪ੍ਰਵਾਨ ਕਿਉਂ ਮਿਲਿਆ? ਕਿਉਂਕਿ ਤੁਸਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਮਾਣਿਕ ਕਰਕੇ ਸੇਵਨਾ ਕੀਤਾ, ਜਾਂ ਪ੍ਰਮਾਣ ਨਿਸ਼ਚੇ ਕਰਕੇ ਉਹਨਾਂ ਨੂੰ ਜਿਹੜਾ ਸੀ ਤੁਸਾਂ ਨੇ ਸੇਵਿਆ, ਤਾਂ ਇਹ ਮਾਨ ਉਹਨਾਂ ਕੋਲੋਂ ਮਿਲਿਆ। ਅਤੇ ਸਾਧ ਅਜਗਰ ਇੱਥੇ ਸਾਧੂ ਦਾ ਅਰਥ ਨਹੀਂ, ਹੁਣ ਕਿਵੇਂ ਉਹ ਮਿਸ਼ਨਰੀ ਵੀਰਾਂ ਦੀ ਗੱਲ ਮੰਨੀ ਜਾਊ ਕਿ ਗੁਰੂ ਗ੍ਰੰਥ ਸਾਹਿਬ ਸਾਧ ਜਿਹੜੇ ਗੁਰੂ ਦੇ ਅਰਥ ਵਿੱਚ ਆਏ ਨੇ, ਹੁਣ ਸਾਧ ਅਜਗਰ, ਹੁਣ ਗੁਰੂ ਅਜਗਰ ਹੋ ਗਿਆ, ਫਿਰ ਗੁਰੂ ਨੂੰ ਸੱਪ ਬਣਾ ਦਿੱਤਾ, ਅਜਗਰ ਤਾਂ ਸੱਪ ਦਾ ਨਾਂ ਹੈ। ਅਤੇ ਸਾਧ ਮੈਨੇ ਸਾਧਿਆ, ਕਿਹਨੂੰ ਸਾਧਿਆ? ਅਜਗਰ ਜਿਹੜਾ ਅਜਿਹਾ ਸੱਪ ਹੈ, ਅੱਜ ਮੈਨੇ ਬੱਕਰਾ ਘਰ ਮੈਨੇ ਨਿਕਲ ਜਾਣਾ, ਜਿਹੜਾ ਬੱਕਰੇ ਨੂੰ ਵੀ ਨਿਕਲ ਜਾਵੇ ਐਸਾ ਸੱਪ। ਆਹ ਹੁਣ ਪਿੱਛੇ ਜਾਈ ਸੀ ਨਾ ਖਬਰ, ਆਹ ਹੁਣ ਹੜਾ ਆਏ ਨੇ, ਤੁਸੀਂ ਖਬਰ ਸ਼ਾਇਦ ਸੁਣੀ ਹੋਵੇਗੀ, ਪੜ੍ਹੀ ਹੋਵੇਗੀ। ਉੱਥੇ ਹੜਾਂ ਦੇ ਵਿੱਚ ਇੱਕ ਪਹਾੜਾਂ ਵਿੱਚੋਂ ਸੱਪ ਜਿਹੜਾ ਸੀ ਰੁੜਿਆ ਆਇਆ, ਆ ਜਿਹੜਾ ਅਜਗਰ ਸੀ, ਇੱਕ ਕੁਇੰਟਲ ਤੋਂ ਵੱਧ ਉਹਦਾ ਵਜ਼ਨ ਸੀ ਕਹਿੰਦੇ, ਆ ਹੁਣ ਦੀ ਖਬਰ ਹੈ ਨਾ। ਉਹਨੇ ਕੀ ਕੀਤਾ ਵੀ ਕਿਸੇ ਦੇ ਇੱਕ ਬੱਚਾ ਜਿਹੜਾ ਸੀ ਗਾਂ ਦਾ, ਉਹਨੂੰ ਨਿਗਲ ਲਿਆ, ਉਹਨੂੰ ਖਾ ਗਿਆ, ਅਤੇ ਅੰਦਰ ਨੰਗਾ ਨਿਗਲ ਲੈਣਾ ਕੀਤਾ, ਰੌਲਾ ਪੈ ਗਿਆ, ਇਕੱਠੇ ਹੋ ਕੇ ਲੋਕਾਂ ਨੇ ਚਲੋ ਜਿਹੜਾ ਸੀ ਕਾਬੂ ਕੀਤਾ ਉਹਨੂੰ, ਪਰ ਉਹ ਅੰਦਰ ਕਹਿੰਦੇ ਇੱਕ ਹੋਰ ਵੀ ਪਹਿਲਾਂ ਨਿਕਲਿਆ ਹੋਇਆ ਸੀ, ਅਤੇ ਉਹਨੂੰ ਫੜ ਕੇ ਤੇ ਕਹਿੰਦਾ ਕਹਿੰਦੀ ਕਹਿੰਦੇ ਸ਼ਾਇਦ ਜੰਗਲ ਛੱਡੇ ਆਏ ਨੇ, ਅਤੇ ਇੱਕ ਕੁਇੰਟਲ ਤੋਂ ਵੱਧ ਉਹਦਾ ਵਜ਼ਨ ਦੱਸਿਆ। ਅੱਗੇ ਮੈਂ ਖਾ ਸ਼ਾਇਦ ਤੁਹਾਨੂੰ ਦੱਸਿਆ ਹੋਵੇ, ਮਲੇਸ਼ੀਆ ਵਿੱਚ ਵੀ ਕੰਡ ਵਾਪਰਿਆ ਸੀ, ਅਤੇ ਮਲੇਸ਼ੀਆ ਉੱਥੇ ਅਜੇ ਰਬੜ ਦੇ ਦਰਖਤ ਬਹੁਤ ਹੁੰਦੇ ਨੇ, ਸਭ ਤੋਂ ਵੱਧ ਰਬੜ ਮਲੇਸ਼ੀਆ 'ਚ ਆਉਂਦੀ ਆ, ਉਹਦੇ ਦਰਖਤ ਨੇ ਉੱਥੇ ਟਾਇਰ ਟੀਪਾਂ ਉੱਥੇ ਲੱਗੀਆਂ ਹੋਈਆਂ ਨੇ ਦਰਖਤਾਂ ਨੂੰ, ਇੱਦਾਂ ਨਹੀਂ ਲੱਗੀਆਂ ਨਹੀਂ ਹੋਈਆਂ, ਉਹ ਬਣਦੀਆਂ ਨੇ ਉੱਥੇ ਦੁੱਧ ਦਾ ਬਣਾ ਕੇ ਕੱਢਦੇ ਨੇ ਰਬੜ ਦਾ। ਇਸ ਤਰ੍ਹਾਂ ਉੱਥੇ ਉਹ ਖੇਤ ਜਿਹੜਾ ਰਬੜ ਦਾ ਦਰਖਤ ਸੀ, ਉਹਨਾਂ ਵਿੱਚ ਉਹ ਕੋਈ ਚੀਨਾ ਸੀ ਵਿਚਾਰਾ, ਖੇਤ ਵੱਲ ਗੇੜਾ ਮਾਰਨ ਵਾਸਤੇ ਗਿਆ, ਗੇੜਾ ਮਾਰਨ ਗਿਆ ਤਾਂ ਉੱਥੇ ਨਦੀਆਂ ਨਾਲੇ ਜੇ ਕਾਫੀ ਵਗਦੇ ਰਹਿੰਦੇ ਨੇ, ਇੱਕ ਨਾਲਾ ਜਿਹਾ ਸੀ ਪੁਰਾਣਾ ਵਗ ਰਿਹਾ ਸੀ ਪਾਣੀ, ਨਾਲ ਘਾਹ ਬੜਾ ਉਹ ਗਿਆ ਸੀ, ਉਹਦੇ ਵਿੱਚ ਛੁਪ ਕੇ ਬੈਠਾ ਹੋਇਆ ਸੀ। ਜਦੋਂ ਉਹਦੀ ਰੇਂਜ ਵਿੱਚ ਆਇਆ ਇੱਕਦਮ ਜਿਹੜਾ ਸੀ ਉਹਨੂੰ ਬੁਲੇਟਾ ਮਾਰਿਆ। ਪਹਿਲਾਂ ਇਹ ਤਿੰਨ ਵਾਰ ਮਾਰਦਾ, ਗਰਦਨ ਨੂੰ, ਦੋਵੇਂ ਬਾਹਾਂ ਨੂੰ ਅਤੇ ਲੱਤਾਂ ਨੂੰ। ਅਤੇ ਫਿਰ ਇੱਦਾਂ ਵਲ ਮਾਰ ਕੇ ਜਿਹੜਾ ਗਲ ਵਾਲਾ ਵਲ ਹੈ ਉਹਨੂੰ ਫਿਰ ਜਿਹੜਾ ਟਾਈਟ ਕਰੀ ਜਾਂਦਾ ਘੁੱਟੀ ਜਾਂਦਾ ਉਹ ਬੰਦਾ ਮਰ ਜਾਂਦਾ ਗਲ ਘੁੱਟਣ ਨਾਲ। ਫਿਰ ਬਾਅਦ ਵਿੱਚ ਨਿਕਲਦਾ, ਜਿਉਂਦੇ ਨੂੰ ਨਹੀਂ ਨਿਕਲਦਾ। ਜਿਉਂਦੇ ਨੂੰ ਖਤਰਾ ਵੀ ਹੁੰਦਾ ਕਿਤੇ ਜਾ ਕੇ ਮੈਨੂੰ ਅੰਦਰ ਗੜਬੜ ਨਾ ਕਰ ਦੇਵੇ। ਪਹਿਲਾਂ ਮਾਰਦਾ ਫਿਰ ਨਿਕਲਦਾ, ਇੱਦਾਂ ਉਹਨੂੰ ਨਿਕਲਿਆ। ਘਰ ਦੇ ਉਡੀਕੀ ਜਾਂਦੇ ਨੇ ਵੀ ਆਇਆ ਨਹੀਂ, ਬੰਦਾ ਨਹੀਂ ਆਇਆ। ਉਹਨਾਂ ਨੇ ਆਪਣੇ ਦੂਜੇ ਲੜਕੇ ਨੂੰ ਭੇਜਿਆ, ਜਾ ਪਤਾ ਦੇ ਕਿਹਾ ਵੀ ਚਿਰ ਹੋ ਗਿਆ ਤਾਂ ਗੇੜਾ ਹੀ ਮਾਰਨ ਗਿਆ ਸੀ, ਦੇਖ ਕੇ ਆ। ਉਹ ਜਦੋਂ ਗਿਆ ਤਾਂ ਉਹਨੂੰ ਮੋਢਿਆਂ ਤੱਕ ਨਿਕਲ ਚੁੱਕਿਆ ਸੀ ਉਹ, ਬਾਕੀ ਬੋਡੀ ਅਜੇ ਬਾਹਰ ਰਹਿੰਦੀ ਸੀ। ਦੇਖ ਕੇ ਡਰਿਆ, ਭੱਜ ਕੇ ਆਇਆ ਘਰ, ਕਿਹਾ ਜੀ ਉਹ ਤਾਂ ਵੱਡਾ ਭਾਰੀ ਇੱਕ ਸੱਪ ਹੈ ਜਿਹੜਾ ਉਹਨੂੰ ਨਗਲੀ ਬੈਠਾ ਹੈ। ਟੈਲੀਫੋਨ ਕੀਤਾ, ਪੁਲਿਸ ਆਈ, ਪੁਲਿਸ ਨੇ ਆ ਕੇ ਦੇਖਿਆ ਵੀ ਕਹਿੰਦੇ ਬੰਦਾ ਤਾਂ ਤੁਹਾਡਾ ਮਾਰ ਦਿੱਤਾ ਹੋਵੇਗਾ। ਤਾਂ ਅਸੀਂ ਯਤਨ ਕਰ ਉਹਨਾਂ ਨੇ ਕਰਿਆ, ਬੰਦਾ ਫੜ ਕੇ ਉਹਨੂੰ ਕਾਬੂ ਕਰਕੇ ਬੰਦਾ ਬਾਹਰ ਖਿੱਚਿਆ ਤਾਂ ਮਰ ਚੁੱਕਾ ਸੀ ਉਹ। ਫਿਰ ਸਾਰਾ ਉਹਨੇ ਫੜ ਕੇ ਉਹ ਸੱਪ ਨੂੰ ਜੂ 'ਚ ਛੱਡਿਆ ਅਤੇ ਸਾਰੇ ਉਹ ਫਿਰ ਟੀ ਵੀ 'ਤੇ ਦਿਖਾਇਆ ਸਾਰਾ। ਇੱਦਾਂ ਦੇ ਸੱਪ ਨੇ, ਅੱਜ ਗਰ, ਅੱਜ ਬੱਕਰਾ ਗਰ ਜੋ ਨਿਕਲ ਜਾਵੇ। ਸੋ ਇੱਥੇ ਅਜਗਰ ਕੌਣ ਹੈ? ਹੰਕਾਰ। ਹੇ ਗੁਰੂ ਅੰਗਦ ਸਾਹਿਬ ਜੀ, ਤੁਸੀਂ ਹੰਕਾਰ ਰੂਪੀ ਸੱਪ ਨੂੰ ਸਾਧਮੇ ਨੇ ਸਾਧਨਾ ਕੀਤਾ ਹੋਇਆ, ਵਸੀਕਾਰ ਕੀਤਾ ਹੋਇਆ, ਸਾਧਮੇ ਨੇ ਵਸ ਵਿੱਚ ਕੀਤਾ। ਜਿਨ ਕੀ ਆ ਅਨੁਮਾਨ, ਅਨੁਮਾਨ ਮੈਨੇ ਅਨੁਮਾਨ ਕੀਤਾ, ਅੰਦਾਜ਼ਾ ਲਾਇਆ, ਇਹ ਵਿਚਾਰ ਕਰਕੇ ਤੁਸਾਂ ਨੇ ਹੰਕਾਰ ਰੂਪੀ ਸੱਪ ਨੂੰ ਸੱਚੇ ਪਾਤਸ਼ਾਹ ਤੁਸਾਂ ਨੇ ਵਸ ਕੀਤਾ ਹੋਇਆ।
ਹਰ ਹਰ
ਇੱਕ ਮਿੰਟ ਜੀ, ਅਜੇ ਗੱਲ ਨਹੀਂ ਬਣੀ। ਹਾਂਜੀ, ਕੀ? ਹਾਂ, ਤੁਸੀਂ ਇੱਦਾਂ ਇਹ ਜਿਹੜਾ ਸੀ ਅੰਦਾਜ਼ਾ, ਅਨੁਮਾਨ ਨਹੀਂ ਨਾ, ਅਨੁਮਾਨ ਲਾਇਆ ਗੱਲ ਦਾ, ਅੰਦਾਜ਼ਾ ਲਾਇਆ, ਭਾਵ ਵਿੱਚ ਵਿਚਾਰਿਆ, ਤੁਸੀਂ ਇੱਦਾਂ ਇਹ ਵਿਚਾਰਿਆ ਆਪਣੇ ਵਿਚਾਰ ਦੁਆਰਾ, ਜਾਂ ਤੁਹਾਨੂੰ ਇੱਦਾਂ ਵਿਚਾਰਿਆ ਗਿਆ ਕਿ ਤੁਸੀਂ ਹੰਕਾਰ ਰੂਪੀ ਜਿਹੜਾ ਸੱਪ ਸੀ ਉਹਨੂੰ ਤੁਸੀਂ ਨੇ ਵਸੀਕਾਰ ਕੀਤਾ ਹੋਇਆ। ਹਾਂਜੀ,
ਹਰ ਹਰ
ਇਹ ਗੱਲ ਵਿਚਾਰ ਵਿੱਚ ਆਈ ਆ।
ਹਰ ਹਰ ਦਰਸ ਸਮਾਨ,
ਜਾਂ ਤੁਸੀਂ ਇਹ ਗੱਲ ਨੂੰ ਵਿਚਾਰ ਕੇ ਵੀ ਹੰਕਾਰ ਇੱਕ ਸੱਪ ਹੈ, ਸੱਪ ਵੀ ਜਿਹੜਾ ਹੈ ਅਜਗਰ ਸੱਪ ਹੈ, ਇਸ ਗੱਲ ਨੂੰ ਵਿਚਾਰ ਕੇ ਤੁਸੀਂ ਉਹ ਹੰਕਾਰ ਰੂਪੀ ਸੱਪ ਨੂੰ ਕਾਬੂ ਕਰ ਲਿਆ, ਵਸੀਕਾਰ ਕਰ ਲਿਆ, ਬੰਦ ਹੋ ਗਿਆ ਜੀ। ਉਹ ਦੇਖਣ ਨੂੰ ਜੀ ਪਹਿਲਾਂ ਲੱਗਦਾ, ਫਿਰ ਜਦੋਂ ਫਲਾਉਂਦਾ ਨਾ ਤਾਂ ਬਹੁਤ ਉਹਨਾਂ ਵਿਸਥਾਰ ਕਰ ਲੈਂਦਾ। ਹਾਂਜੀ, ਅਤੇ ਜੀ ਤੁਸੀਂ ਕਦੇ ਜੋ 'ਚ ਜਾਵੋਗੇ ਵੇਖੋਗੇ, ਮਲੇਸ਼ੀਆ ਤਾਂ ਬਹੁਤ ਇੱਥੇ ਰੱਖੇ ਹੋਏ ਨੇ। ਚਲੋ ਠੀਕ,
ਹਰ ਹਰ ਦਰਸ ਸਮਾਨ,
ਉੱਥੇ ਉਹ ਜਿਹੜੇ ਇੱਥੇ ਰੱਖੇ ਨੇ ਉੱਥੇ, ਫਿਰ ਚਲੋ ਬੰਦਾ ਤਾਂ ਉਹਨੂੰ ਕਿਸੇ ਕਿਹਨੂੰ ਦੇਣਗੇ ਉੱਥੇ, ਉੱਥੇ ਉਹਦੇ ਮੁਰੇ ਫਿਰ ਜੀਂਦੇ ਮੁਰਗੇ ਲੱਤਾਂ ਬੰਨ ਕੇ ਛੱਡ ਦਿੰਦੇ ਨੇ ਉਹਦੀ ਖੁਰਾਕ ਜਿਹੜੀ ਉੱਥੇ ਜੂ ਦੇ ਵਿੱਚ, ਉਹਨੂੰ ਫਿਰ ਜੀਂਦੇ ਮੁਰਗੇ ਲੱਤਾਂ ਬੰਨ ਕੇ ਮੁਰੇ ਛੱਡ ਦਿੰਦੇ, ਬਸ ਉਹਨਾਂ ਨੂੰ ਬੱਚਾ ਨਿਕਲ ਜਾਂਦਾ। ਉਹਦੀ ਬੋਡੀ ਇੱਦਾਂ ਦੀ ਅੰਦਰ ਵੀ ਹੱਡੀਆਂ ਵੱਡੀਆਂ ਅੰਦਰ ਜਿਹੜਾ ਫਿਰ ਹਜ਼ਮ ਹੋ ਜਾਂਦੀਆਂ ਨੇ। ਤੈ ਤਾਂ ਹਜ਼ਰਤ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ,
ਸੇਵਿਆ ਗੁਰ ਪ੍ਰਵਾਨ
ਸਾਧ ਅਜਗਰ,
ਸਾਧ ਅਜਗਰ
ਜਿਨ ਕੀ ਆ ਅਨੁਮਾਨ,
ਜਿਨ ਕੀ ਆ ਅਨੁਮਾਨ।
ਤੁਸੀਂ ਤਾਂ ਹਜ਼ੂਰੀ ਗੁਰੂ ਨਾਨਕ ਸਾਹਿਬ ਦੇ ਪਾਸੋਂ ਮਾਰ ਮਾਨ ਪਾਇਆ, ਗੁਰੂ ਨਾਨਕ ਸਾਹਿਬ ਜੀ ਨੇ ਤੁਸੀਂ ਪ੍ਰਮਾਣਿਕ ਜਾਣ ਕੇ ਜਾਂ ਪ੍ਰਮਾਣ ਨਾਲ ਨਿਸ਼ਚੇ ਦੇ ਨਾਲ ਉਹਨਾਂ ਨੂੰ ਸੇਵਿਆ, ਜਿਸ ਕਰਕੇ ਜਿਨ ਕੀ ਆ ਅਨੁਮਾਨ, ਜਿਸ ਆਪ ਜੀ ਨੇ ਇਹ ਅਨੁਮਾਨ ਵਿਚਾਰਿਆ ਵੀ ਜਿਹੜਾ ਹੰਕਾਰ ਰੂਪੀ ਸੱਪ ਸੀ ਵਿਚਾਰ ਕਰਕੇ ਤੁਸੀਂ ਨੇ ਉਹਨੂੰ ਵਸੀਕਾਰ ਕਰ ਲਿਆ। ਹਾਂਜੀ, ਅੱਗੇ
ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ।
ਹਾਂ, ਆਤਮਾਵੰਤ ਨਹੀਂ ਕਰਨਾ ਨਾ, ਵੰਤ ਗਿਆਨ ਪਾਠ ਇਕੱਠਾ ਹੈ, ਸਾਲ ਵਿੱਚ ਇੱਦਾਂ ਹੋਣਾ। ਹਾਂ, ਬੰਤ ਗਿਆਨ, ਆਤਮਾ ਮੰਤ ਨਹੀਂ ਹੋਣਾ, ਬੰਤ ਗਿਆਨ ਇਕੱਠਾ ਹੋਣਾ। ਹਾਂ, ਇੱਦਾਂ ਹਰ ਹਰ ਦਰਸ ਸਮਾਨ,
ਹਰ ਹਰ ਦਰਸ ਸਮਾਨ
ਆਤਮਾ ਵੰਤ ਗਿਆਨ,
ਆਤਮਾ ਵੰਤ ਗਿਆਨ
ਜਾਣੀ ਅਕਲ ਗਤ ਅਕਲ ਨਹੀਂ ਪਾਲਣਾ, ਅਕਲ ਗਤ ਗੁਰ ਪ੍ਰਵਾਨ। ਸੋ ਸਮਾਰਥ ਚ ਪਾਸਾ, ਹੇ ਗੁਰੂ ਅੰਗਦ ਸਾਹਿਬ ਜੀ, ਆਪ ਜੀ ਦਾ ਦਰਸ, ਆਪ ਜੀ ਦਾ ਦਰਸ਼ਨ ਹਰੀ ਦੇ ਦਰਸ਼ਨਾਂ ਦੇ ਸਮਾਨ ਹੈ। ਆਤਮਾ ਵੰਤ ਗਿਆਨ, ਆਤਮਾ ਵੰਤ ਗਿਆਨ, ਆਤਮਾ ਦਾ ਅਤੇ ਮਨ, ਤੁਹਾਡਾ ਮਨ ਸੱਚੇ ਪਾਤਸ਼ਾਹ ਜੀ ਵੰਤ, ਬੰਤ ਮੈਨੇ ਵਾਲਾ, ਗਿਆਨ ਵਾਲਾ ਹੈ। ਆਮ ਬੰਤ ਸ਼ਬਦ ਕਿਸੇ ਦੇ ਮਗਰ ਲੱਗ ਕੇ ਵਾਲਾ ਅਰਥ ਦਿੰਦਾ ਹੈ, ਅਕਲਵੰਤ ਅਕਲ ਵਾਲਾ ਅਤੇ ਧਨਵੰਤ ਧਨ ਵਾਲਾ ਅਤੇ ਇਵੇਂ ਗਿਆਨਵੰਤ ਗਿਆਨ ਵਾਲਾ। ਪਰ ਇੱਥੇ ਮਹਾਰਾਜ ਨੇ ਜਿਹੜਾ ਅਸੀਂ ਤੁਕਾਂਤ ਜੋੜਨ ਵਾਸਤੇ ਬੰਤ ਮੂਹਰੇ ਕਰਕੇ ਗਿਆਨ ਪਿੱਛੇ ਕੀਤਾ ਹੈ, ਪਿੱਛੇ ਹੇਠਾਂ ਪ੍ਰਵਾਨ ਆਇਆ ਨਾ, ਅਤੇ ਪ੍ਰਵਾਨ ਦੇ ਨਾਲ ਤੁਕਾਂਤ ਜੁੜੂਗਾ ਗਿਆਨ, ਤਾਂ ਬੰਤ ਗਿਆਨ ਗਿਆਨ ਵਾਲਾ ਮਨ ਸੱਚੇ ਪਾਤਸ਼ਾਹ ਸਾਹਿਬ ਜੀ ਦਾ। ਅਤੇ ਜਾਣੀਏ ਅਕਲ ਗਤ, ਸੋ ਅਕਲ ਜੋ ਕਲ ਅਕਲ ਨਾ ਅਕਲ ਨਿਪਣ ਅਕਲ ਕਲਪਨਾ ਤੋਂ ਰਹਿ ਜਿਹੜਾ ਪਰਮੇਸ਼ੁਰ ਹੈ, ਕਲਾ ਕਲਪਨਾ ਤੋਂ ਰਹਿਤ ਜੋ ਪਰਮੇਸ਼ੁਰ ਹੈ, ਗਤ ਦਾ ਅਰਥ ਅਤੇ ਪ੍ਰਾਪਤੀ, ਉਹਦੀ ਪ੍ਰਾਪਤੀ ਕਰਨੀ ਤੁਸੀਂ ਜਾਣੀ ਜਾਣੀ ਹੈ। ਗੁਰ ਪ੍ਰਵਾਨ, ਇਸ ਕਰਕੇ ਆਪਣੇ ਗੁਰੂ ਦੀ ਆਗਿਆ ਨੂੰ ਪ੍ਰਵਾਨ ਕਰਨਾ ਕੀਤਾ ਹੈ, ਗੁਰੂ ਆਗਿਆ ਨੂੰ ਪ੍ਰਮਾਣ ਮੰਨਣਾ ਕੀਤਾ ਹੈ। ਹਾਂਜੀ, ਨਿਸ਼ਚੇ ਦੇ ਨਾਲ ਪ੍ਰਮਾਣ ਨਿਸ਼ਚੇ ਨਾਲ ਗੁਰੂ ਆਗਿਆ ਨੂੰ ਮੰਨਣਾ ਕੀਤਾ ਹੈ। ਅੱਗੇ ਜੀ,
ਜਾ ਕੀ ਦ੍ਰਿਸ਼ਟ ਚੱਲ ਠਾਣ,
ਕਹਿੰਦੇ ਅੱਗੇ ਕਰ ਦਿਓ। ਇਹ ਜਿੱਥੇ ਇਹਨਾਂ ਦਾ ਪਾਠ ਵਿੱਚ ਵੀ ਧਿਆਨ ਹੈ, ਅਰਥਾਂ ਵਿੱਚ ਵੀ ਧਿਆਨ ਹੈ, ਨਾਲ ਮਹਿਕ ਵਿੱਚ ਵੀ ਧਿਆਨ ਹੈ, ਐਸੀ ਗੱਲ ਨਹੀਂ। ਬਹੁਤ ਤੇਜ਼ ਦਾ ਪੰਥ। ਚਲੋ,
ਜਾ ਕੀ ਦ੍ਰਿਸ਼ਟ ਅਚਲ ਠਾਣ,
ਠੀਕ ਹੈ,
ਬਿਮਲ ਬਿਰਧ ਸਦਾਨ
ਸੁਥਾਨ
ਸੁਥਾਨ,
ਠੀਕ,
ਪਹਾਰ
ਪਹਿਰ ਸੀਲ ਸਨਾਹੋ, ਸਖਤ ਬੇਦਾਰ
ਸਖਤ ਬੇਦਾਰ,
ਪੜ੍ਹੋ ਸਾਰੀ ਲੈਣ, ਜਾ ਕੀ ਦ੍ਰਿਸ਼ਟ ਹਾਂ। ਹੇ ਗੁਰੂ ਅੰਗਦ ਸਾਹਿਬ ਜੀ, ਜਾ ਕੇ ਜਿਸ ਸਾਹਿਬ ਜੀ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਉਹ ਅਚਲ ਟਿਕਾਣੇ ਵਾਲੀ ਹੈ, ਠਾਣ ਮੈਨੇ ਟਿਕਾਣਾ, ਅਚਲ ਟਿਕਾਣੇ ਵਾਲੀ ਹੈ। ਉਹ ਅਚਲ ਟਿਕਾਣਾ ਕੀ ਹੈ? ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ। ਅਤੇ ਬੇਮਲ ਬੁੱਧ ਸੁਥਾਨ, ਬੇਮਨ ਰਹਿਤ ਮਲ ਮਨ ਰਹਿਤ, ਬੇਮਨ ਰਹਿਤ ਮਲ ਮਨ ਮੈਲ, ਤੁਹਾਡੀ ਬੁੱਧੀ ਮੈਲ ਤੋਂ ਰਹਿਤ ਹੈ, ਭਾਵ ਨਿਰਮਲ ਹੈ, ਨਿਰਮਲ ਬੁੱਧੀ, ਤੁਹਾਡੀ ਬੁੱਧੀ ਨਿਰਮਲਤਾ ਦਾ ਸਥਾਨ ਹੈ ਸੱਚੇ ਪਾਤਸ਼ਾਹ। ਹਾਂਜੀ, ਨਿਰਮਲਤਾ ਦਾ ਸਥਾਨ ਹੈ। ਪਹਿਰ ਸੀਰ ਸਨਾਹੋ, ਸਨਾਹ ਹੁੰਦੀ ਹੈ ਸੰਜੋਗ, ਸੰਜੋਗ ਕੀ ਹੁੰਦੀ ਹੈ? ਲੋਹੇ ਦੀ ਵਰਦੀ ਨੂੰ ਜੁੱਧ ਵਿੱਚ ਸੂਰਮੇ ਜਾਂਦੇ ਆ ਨਾ, ਲੋਹੇ ਦੀ ਵਰਦੀ ਪਾ ਲੈਂਦੇ, ਸ਼ਸਤਰ ਨਾਲ ਲੱਗੇ। ਸੋ ਤੁਸੀਂ ਸੱਚੇ ਪਾਤਸ਼ਾਹ, ਸੀਰ ਜਿਹੜਾ ਸੁਭਾਅ ਤੁਹਾਡਾ ਜਦ ਸੱਤ ਵਾਲਾ ਸੁਭਾਅ ਹੈ, ਇਹੀ ਤੁਸੀਂ ਸਰੀਰ 'ਤੇ ਸੰਜੋਗ ਪਹਿਨਣਾ ਕੀਤੀ ਹੈ, ਲੋਹੇ ਦੀ ਵਰਦੀ ਪਹਿਨਣਾ ਕੀਤੀ ਹੈ। ਸਖਤ ਬੇਦਾਰ, ਸਖਤ ਦਾ ਅਰਥ ਇੱਥੇ ਮਾਇਆ, ਬਦਾਰ ਮੈਨੇ ਨਾਸ਼, ਤੁਸੀਂ ਮਾਇਆ ਨੂੰ ਸੱਚੇ ਪਾਤਸ਼ਾਹ ਆਪਣੇ ਬਲ ਦੇ ਨਾਲ ਨਸ਼ਟ ਕਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ 12 ਕੋਹ ਪਰੇ ਰਹੀ ਮਾਇਆ, ਸ਼੍ਰੀ ਗੁਰੂ ਅੰਗਦ ਸਾਹਿਬ ਜੀ ਕਹਿੰਦੇ 6 ਕੋਹ ਪਰੇ ਰਹੀ ਹੈ। ਗੁਰੂ ਅਮਰਦਾਸ ਜੀ ਦੇ ਬੂਹੇ 'ਤੇ ਬੇਨਤੀਆਂ ਖੜੀ ਕਰਦੀਆਂ, ਮਹਾਰਾਜ ਪ੍ਰਵਾਨ ਲਓ, ਮੈਨੂੰ ਅੰਗੀਕਾਰ ਕਰ ਲਓ, ਅੰਦਰ ਨਹੀਂ ਆਉਣ ਦਿੱਤੀ ਗੁਰੂ ਅਮਰਦਾਸ ਜੀ ਨੇ। ਪਰ ਚੌਥੇ ਪਾਤਸ਼ਾਹ ਨੇ ਅੰਗੀਕਾਰ ਕਰ ਲਈ, ਕਹਿੰਦੇ ਆ ਜਾ ਫਿਰ, ਜੇ ਬਹੁਤੇ ਖੜੇ ਕਰਦੀਆਂ, ਅੰਦਰ ਆ ਜਾਂਦੀ ਹੈ, ਆ ਗਈ ਹੈ। ਇਸੇ ਕਰਕੇ ਦਰਬਾਰ ਸਾਹਿਬ 'ਚ ਹੁਣ ਆਉਣ ਦੀ ਆਗਿਆ ਦੇਤੀ ਨਾ, ਕਿਵੇਂ ਢੇਰਾਂ ਦੇ ਢੇਰ ਲੱਗਦੇ, ਠੰਡ ਠੰਡ ਕਰਕੇ ਡਿੱਗਦੀ ਹੈ ਅੰਦਰ, ਸੋ ਆਗਿਆ ਦੇਤੀ, ਪਰ ਵਰਤੀ ਕੋਈ ਹੋਰ ਹੀ ਜਾਂਦਾ। ਇਉਂ ਸੱਚੇ ਪਾਤਸ਼ਾਹ ਜੀ, ਆਪ ਜੀ ਜਿਹੜੇ ਹੋ ਮਾਇਆ ਨੂੰ ਪਰੇ ਰੱਖਿਆ, ਨਾਸ਼ ਕਰ ਰੱਖਿਆ, ਹਾਂਜੀ ਨਸ਼ਟ ਕਰ ਦਿੱਤਾ, ਅੰਗੀਕਾਰ ਨਹੀਂ ਕੀਤਾ। ਜੇ ਲੰਗਰ ਦੇ ਵਿੱਚ ਰਸਤਾ ਬਚ ਜਾਂਦੀਆਂ ਗੁਰੂ ਅੰਗਦ ਸਾਹਿਬ ਜੀ ਦੇ, ਤਾਂ ਉਹ ਬਚਿਆ ਰਾਸ਼ਨ ਜਿਹੜਾ ਅਸੀਂ ਸਾਰਾ ਵਰਤਾ ਦਿੰਦੇ, ਜਮ੍ਹਾਂ ਨਾ ਕਰਦੇ, ਅਗਲੇ ਨੂੰ ਹੋਰ ਬਥੇਰਾ ਆ ਜਾਂਦਾ। ਸੋ ਐਸਾ ਸੀ ਮਾਰਾ ਸੁਭਾਅ। ਜਾਨਵਰਾਂ ਨੂੰ ਪਾ ਦਿੰਦੇ ਜਾਂ ਪਸ਼ੂਆਂ ਨੂੰ ਖਵਾ ਦਿੰਦੇ, ਫਿਰ ਵੀ ਜੇ ਬਚ ਜਾਣਾ ਫਿਰ ਦਰਿਆ 'ਚ ਰੋੜ ਦਿੰਦੇ, ਉਹ ਵੀ ਦਰਿਆ ਵਾਲੇ ਜੀਵ ਖਾ ਲੈਣਗੇ। ਚਲੋ ਅੱਗੇ ਪੜ੍ਹੋ ਜੀ। ਕਹੋ ਕੀਰਤ,
ਕਹੋ ਕੀਰਤ,
ਕਹੋ ਕੀਰਤ ਕੱਲ ਸਹਾਰ,
ਕਹੋ ਕੀਰਤ ਕੱਲ ਸਹਾਰ,
ਸਪਤ ਦੀਪ ਮਝਾਰ,
ਸਪਤ ਦੀਪ ਮਝਾਰ,
ਲਹਿਣਾ ਜਗਤਰ ਗੁਰ,
ਲਹਿਣਾ ਜਗਤ ਗੁਰ,
ਪਰਸ ਮੁਰਾਰ,
ਪਰਸ ਮੁਰਾਰ।
ਸੋ ਮੁਰਾਰੀ ਸਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਪਰਸ ਮਿਲ ਕੇ, ਹੇ ਗੁਰੂ ਨਾਨਕ ਸਾਹਿਬ ਜੀ, ਆਪ ਜੀ ਸੱਤੇ ਦੀਪਾਂ ਦੇ ਮਝਾਰ ਵਿੱਚ ਜੋ ਸਾਰਾ ਸੰਸਾਰ ਹੈ ਨਾ, ਉਹਦੇ ਗੁਰੂ ਸੱਚੇ ਪਾਤਸ਼ਾਹ ਸਥਾਪਨ ਹੋਏ ਹੋ, ਸਾਰੇ ਸੰਸਾਰ ਦੇ ਜਗਤ ਗੁਰੂ ਹੋ ਤੁਸੀਂ। ਕਹੋ ਕੀਰਤ, ਇਸ ਕਰਕੇ ਆਓ ਭੱਟੋ ਮਿਲ ਕੇ ਉਹਦੀ ਕੀਰਤ ਕਰੀਏ, ਅਤੇ ਆਪਾਂ ਵੀ ਕੀਰਤੀ ਕਰੀਏ। ਚਲੋ ਅੱਗੇ।
ਦ੍ਰਿਸ਼ਟ ਦਰਤ ਧੰਮ ਹਨ,
ਧਰਤ ਪੜ ਧੱਦਾ, ਦ੍ਰਿਸ਼ਟ ਧਰਤ ਤਮ ਹਰਨ ਸਾਬਾਸ
ਦ੍ਰਿਸ਼ਟ ਦਰਤ ਤਮ
ਤੂੰ ਧਰਤ ਪੜ੍ਹਦਾ ਹੈ ਠੀਕ ਬਸਾਮ ਠੀਕ ਕਰ ਲਾਂਗੇ ਪੜੋ ਸਾਰੇ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪਰਨਾਸਨ ਹੇ ਗੁਰੂ ਅੰਗਦ ਸਾਹਿਬ ਜੀ ਤੁਹਾਡੀ ਦ੍ਰਿਸ਼ਟੀ ਜਿੱਦਾਂ ਤੁਸੀਂ ਧਰਤ ਮੈਨੇ ਧਾਰਨ ਕੀਤੀ ਆ ਨਾ ਆਪ ਕਿਰਪਾ ਦ੍ਰਿਸ਼ਟੀ ਜੀ 'ਤੇ ਧਾਰਨ ਕਰ ਦਿੰਦੇ ਹੋ ਉਹਦਾ ਤਮ ਹਰਨ ਤਮ ਮੈਨੇ ਹਨੇਰਾ ਹਰਨ ਮੈਨੇ ਦੂਰ ਉਹਦਾ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦੇ ਹੋ ਜਿਹਦੇ ਕਿਰਪਾ ਦ੍ਰਿਸ਼ਟੀ ਧਾਰ ਦਿੰਦੇ ਹੋ ਦਹਿਨ ਅਗ ਅਗ ਮੈਨੇ ਪਾਪ ਵੱਡੇ ਜਿਹੜੇ ਚਾਰ ਤੁਹਾਨੂੰ ਲਿਖਾਏ ਨੇ ਕਿਲਵਿਕ ਜੀ ਨੂੰ ਕਹਿੰਦੇ ਹਾਂ ਅਤੇ ਉਹ ਚਾਰੇ ਪਾਪਾਂ ਦਾ ਨਾਸ਼ ਕਰਨ ਵਾਲੇ ਵੱਡਿਆਂ ਦਾ ਪਾਪ ਪ੍ਰਨਾਸ਼ਨ ਜਿਹੜੇ ਹੋਰ ਵੀ ਛੋਟੇ ਮੋਟੇ ਪਾਪ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨਾਸ਼ ਕਰਨ ਵਾਲੇ ਹੋ ਸਹਿਜੇ ਹੀ ਐਸੀ ਦ੍ਰਿਸ਼ਟੀ ਹੈ ਤੁਹਾਡੀ
ਅੱਗੇ ਸ਼ਬਦ ਸੂਰ ਬਲਵੰਤ ਕਾਮ
ਸ਼ਬਦ ਸੂਰ ਬਲਵੰਤ
ਸ਼ਬਦ ਸੂਰ ਬਲਵੰਤ
ਕਾਮ ਅਰ ਕਾਮ ਅਰ ਕ੍ਰੋਧ ਬਿਨਾਸ਼ਨ
ਕਾਮ ਅਰ ਕ੍ਰੋਧ ਬਿਨਾਸ਼ਨ
ਸੱਚੇ ਪਾਤਸ਼ਾਹ ਤੁਸੀਂ ਜਿਹੜਾ ਤੁਹਾਡਾ ਉਪਦੇਸ਼ ਹੈ ਨਾ ਉਹ ਸੂਰ ਨਾਮ ਸੂਰਜ ਵਾਂਗੂ ਅਤੇ ਬੜਾ ਬਲ ਵਾਲਾ ਹੈ ਜਿਵੇਂ ਸੂਰਜ ਜਦੋਂ ਚੜ੍ਹਦਾ ਹੈ ਅਤੇ ਹਨੇਰਾ ਦੂਰ ਹੋ ਜਾਂਦਾ ਨਾ ਜਿਵੇਂ ਸੱਚੇ ਪਾਤਸ਼ਾਹ ਤੁਹਾਡਾ ਉਪਦੇਸ਼ ਵੀ ਇੱਕ ਸੂਰਜ ਵਾਂਗੂ ਹੈ ਮਹਾਨ ਹੈ ਬਲ ਵਾਲਾ ਹੈ ਉਹ ਜਿਵੇਂ ਅਗਿਆਨ ਦਾ ਹਨੇਰਾ ਦੂਰ ਕਰ ਦਿੰਦਾ ਹੈ ਪ੍ਰਤੱਖ ਹਨੇਰਾ ਦੂਰ ਕਰ ਦਿੰਦਾ ਹੈ ਤੁਹਾਡਾ ਉਪਦੇਸ਼ ਰੂਪੀ ਸੂਰਜ ਜਿਹੜਾ ਸੱਚੇ ਪਾਤਸ਼ਾਹ ਬੜਾ ਬਲ ਵਾਲਾ ਹੈ ਉਹ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦਾ ਹੈ ਉਹਨੂੰ ਦੂਰ ਕਰਕੇ ਕਾਮ ਅਰ ਕ੍ਰੋਧ ਬਿਨਾਸ਼ਨ
ਕਾਮ ਅਰ ਕ੍ਰੋਧ ਬਿਨਾਸ਼ਨ
ਅਤੇ ਕਾਮ ਅਤੇ ਕ੍ਰੋਧ ਨੂੰ ਸੱਚੇ ਪਾਤਸ਼ਾਹ ਨਾਸ਼ ਕਰਨ ਵਾਲੇ ਨੇ ਆਪ ਕਰ ਦਿੰਦੇ ਹੋ ਤੁਸੀਂ ਆਪਦੇ ਉਪਦੇਸ਼ ਰਾਹੀਂ ਉਪਦੇਸ਼ ਰੂਪੀ ਸੂਰਜ ਰਾਹੀਂ ਜਾਂ ਸੂਰ ਨਾਮ ਜਾਂ ਸੂਰਜ ਦਾ ਸੂਰਜ ਨਾਮ ਸੂਰਮਿਆਂ ਦਾ ਵੀ ਹੁੰਦਾ ਹੈ ਸੱਚੇ ਪਾਤਸ਼ਾਹ ਤੁਹਾਡਾ ਸ਼ਬਦ ਰੂਪੀ ਜਿਹੜਾ ਸ਼ਸਤਰ ਹੈ ਨਾ ਤੁਹਾਡਾ ਸ਼ਬਦ ਰੂਪੀ ਜਿਹੜਾ ਸ਼ਸਤਰ ਹੈ ਇਹ ਬੜਾ ਬਲ ਵਾਲਾ ਸੂਰਮਾ ਹੈ ਸੱਚੇ ਪਾਤਸ਼ਾਹ ਜੀ ਆਪ ਦਾ ਸ਼ਬਦ ਜਿਹੜਾ ਹੈ ਉਹ ਇੱਕ ਅਜਿਹਾ ਸ਼ਸਤਰ ਹੈ ਜਿਹੜਾ ਬਲਵੰਤ ਸੂਰਮੇ ਦੀ ਨਜ਼ਰ ਆਈ ਹੈ ਬਹਾਦਰ ਸੂਰਮਿਆਂ ਵਾਂਗੂ ਹੈ ਜੋ ਆਪ ਜੀ ਨੇ ਸ਼ਬਦ ਕਹਿ ਦਿੱਤਾ ਉਹ ਕਦੇ ਮਿਟਿਆ ਨਹੀਂ ਟਲਿਆ ਨਹੀਂ ਪੂਰਾ ਹੋ ਗਿਆ ਜੋ ਕਹਿ ਦਿੱਤਾ ਹੈ ਸੂਰਬੀਰ ਬਚਣ ਕੇ ਬਲੀ ਹੋ ਆਪ ਹਾਂਜੀ ਜਿਸ ਕਰਕੇ ਕਾਮ ਔਰ ਕ੍ਰੋਧ ਬਿਨਾਸ਼ਨ ਕਾਮ ਅਤੇ ਕ੍ਰੋਧ ਆਪਣੇ ਦਾਸਾਂ ਦੇ ਸਿੱਖਾਂ ਦੇ ਹਿਰਦਿਆਂ ਦੇ ਵਿੱਚੋਂ ਨਸ਼ਟ ਕਰ ਦਿੰਦੇ ਹੋ ਤੁਸੀਂ ਸ਼ਬਦ ਦਾ ਬਾਣ ਮਾਰ ਕੇ ਹਾਂਜੀ
ਲੋਭ ਮੋਹ ਰਸ ਕਰਨ ਸਨ ਚਾਕ
ਜਾਚਕ
ਜਾਚਕ ਪ੍ਰਤਪਾਲਕ
ਪ੍ਰਤਪਾਲਕ ਪ੍ਰਤਪਾਲਨ ਪੜੋ ਸਾਰੇ ਲੋਭ ਮੋਹ ਬਸ ਕਰਨ
ਲੋਭ ਮੋਹ ਬਸ ਕਰਨ
ਸਰਨ ਜਾਚਕ
ਸਰਨ ਜਾਚਕ
ਪ੍ਰਤਪਾਲਨ
ਪ੍ਰਤਪਾਲਨ
ਹੇ ਮਹਾਰਾਜ ਪਾਤਸ਼ਾਹ ਜੀ ਜਾਚਕ ਮੈਨੇ ਮੰਗਤਾ ਜਿਹੜਾ ਵੀ ਕੋਈ ਮੰਗਤਾ ਜਗਿਆਸੂ ਤੁਹਾਡੀ ਸਰਨ ਵਿੱਚ ਆ ਗਿਆ ਨਾ ਉਹਨੂੰ ਤੁਸੀਂ ਪ੍ਰਤਪਾਲਣਾ ਕੀਤੀ ਹੈ ਅਤੇ ਲੋਭ ਮੋਹ ਬਸ ਕਰਨ ਅਤੇ ਤੁਸਾਂ ਨੇ ਲੋਭ ਅਤੇ ਮੋਹ ਆਦਿਕਾਂ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹਾਂਜੀ ਐਸੇ ਮਹਾਰਾਜ ਪਾਤਸ਼ਾਹ ਬਖਸ਼ ਸਮਰੱਥ ਹੋ ਆਪ ਜੀ
ਆਤਮਰਤ ਸੰਗ੍ਰਹਿਣ
ਠੀਕ ਹੈ
ਕਹਿਣ
ਠੀਕ
ਅੰਮਿਤ ਕਲ ਡਾਲਣ
ਢਾਲਣ ਢੱਡੇ ਨਾਲ ਢਾਲਣ
ਢਾਲਣ
ਪੜੋ ਸਾਰੇ ਆਤਮਰਤ ਸੰਗ੍ਰਹਿਣ
ਆਤਮਰਤ ਸੰਗ੍ਰਹਿਣ
ਕਹਿਣ
ਕਹਿਣ
ਅੰਮ੍ਰਿਤ ਕਲ ਢਾਲਣ
ਅੰਮ੍ਰਿਤ ਕਲ
ਸੋ ਕਹਿਣ ਤੇ ਜੰਗ ਜ਼ਰੂਰੀ ਲਾਉਣੀ ਹੈ ਪਕਾ ਪੜੋ ਪਕਾ ਲਓ ਫਿਰ
ਆਤਮਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ
ਸੋ ਰਤ ਦਾ ਅਰਥ ਅਤੇ ਪ੍ਰੀਤੀ ਆਪ ਸੱਚੇ ਪਾਤਸ਼ਾਹ ਆਤਮ ਸਰੂਪ ਦੇ ਵਿੱਚ ਪ੍ਰੀਤੀ ਜਿਹੜੀ ਹੈ ਨਾ ਸੰਗ੍ਰਹਿਣ ਸੰਘ ਭਲੀ ਪ੍ਰਕਾਰ ਗ੍ਰਹਿਣ ਕੀਤੀ ਹੋਈ ਹੈ ਤੁਹਾਡੀ ਜਿਹੜਾ ਆਤਮ ਸਰੂਪ ਪਰਮੇਸ਼ਰ ਹੈ ਉਹਦੇ ਵਿੱਚ ਰਤ ਜਿਹੜੀ ਪ੍ਰੀਤੀ ਹੈ ਤੁਸਾਂ ਨੇ ਭਲੀ ਪ੍ਰਕਾਰ ਗ੍ਰਹਿਣ ਕੀਤੀ ਹੈ ਉਹ ਕਹਿਣ ਅੰਮ੍ਰਿਤ ਕਲ ਢਾਲਣ ਕਹਿਣ ਮੈਂ ਜਿਹੜੇ ਤੁਹਾਡਾ ਕਹਿਣਾ ਹੈ ਜੋ ਤੁਹਾਡਾ ਕਹਿਣ ਦਾ ਢੰਗ ਢਾਲਣ ਮੈਨੇ ਢੰਗ ਜੋ ਤੁਹਾਡੇ ਕਹਿਣ ਦਾ ਢੰਗ ਹੈ ਨਾ ਜੋ ਤੁਹਾਡੇ ਕਹਿਣ ਦੀ ਢਾਲ ਰੀਤੀ ਹੈ ਨਾ ਉਹ ਅੰਮ੍ਰਿਤ ਕਲ ਕਲ ਮੈਨੇ ਸੁੰਦਰ ਸੋ ਅਤੇ ਅੰਮ੍ਰਿਤ ਵਾਂਗੂ ਸੱਚੇ ਪਾਤਸ਼ਾਹ ਜੀ ਸੁੰਦਰ ਵਚਨ ਨੇ ਤੁਹਾਡੇ ਕਹਿਣ ਵਾਲੇ ਕੌੜੇ ਵਚਨ ਨਹੀਂ ਕਦੇ ਤੁਹਾਡੇ ਕਹਿਣ ਦਾ ਢੰਗ ਰੀਤ ਇੱਦਾਂ ਦੀ ਹੈ, ਇਸ ਤਰੀਕੇ ਨਾਲ ਕਹਿੰਦੇ ਹੋ ਅਗਲੇ ਨੂੰ ਸਮਝਾਉਣ ਦਾ ਤਰੰਗ ਇੱਦਾਂ ਦਾ ਤੁਹਾਡਾ ਕਿ ਉਹਨੂੰ ਉਹਦਾ ਕਾਇਆ ਕਲਪ ਕਰ ਦਿੰਦੇ, ਉਹਨੂੰ ਬਦਲ ਦਿੰਦੇ ਹੋ, ਉਹਦੇ ਵਿੱਚ ਵੀ ਅੰਮ੍ਰਿਤ ਭਰ ਦਿੰਦੇ ਹੋ। ਹਾਂਜੀ, ਤੁਹਾਡੇ ਬਚਨ ਅੰਮ੍ਰਿਤ ਮੰਗੂ ਇਸ ਕਲ ਮੈਨੂੰ ਸੁੰਦਰ ਨੇ ਅਤੇ ਕਲ ਨਾਮ ਭੱਟਦਾ ਵੀ ਹੈ। ਅੱਛਾ, ਬਦਲ ਗਿਆ ਨਾ ਹੁਣ ਅੰਗ, ਜਿਹੜਾ ਸੀ ਨਾਂ ਬਦਲ ਗਿਆ ਨਾ, ਕਲ ਭੱਟ ਆਇਆ ਹੁਣ ਇੱਥੇ। ਚਾਰ ਇਹਦਾ ਮਤਲਬ ਜਿਹੜੇ ਸੀ ਉੱਪਰਲੇ ਕਲ ਸਹਾਰ ਭੱਟਦੇ ਹੋ ਗਏ, ਹੁਣ ਆ ਜਿਹੜਾ ਸੀ ਅਗਲਾ ਪੰਜਵਾਂ ਕਲ ਭੱਟਦਾ ਹੈ। ਕਿੰਨੇ ਭੱਟ ਨੇ ਸਾਰੇ ਜਿਨ੍ਹਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ 'ਚ? 17। ਅਤੇ ਚਾਰ ਵੇਦ ਨੇ, ਇੱਕ ਇੱਕ ਵੇਦ ਦੇ ਚਾਰ ਚਾਰ ਹੋਏ ਨੇ ਕਾਂਸੀ ਵਿੱਚ। ਇਹ ਭੱਟ ਸੰਘਿਆ ਇੱਥੇ ਕਹਿ ਲਓ ਨਾ, ਭੱਟ ਇੱਕ ਜਾਤੀ ਹੈ, ਉਹਨਾਂ ਵਿੱਚ ਉਹਨਾਂ ਨੇ ਆ ਕੇ ਜਨਮ ਲਿਆ। ਹਾਂਜੀ, ਤਾਂ ਭੱਟ ਸੰਘਿਆ ਹੋ ਗਈ। ਹਾਂ, ਪੰਜਵੇਂ ਪਾਤਸ਼ਾਹ ਕੋਲ ਆਏ ਤਾਂ ਫਿਰ ਕਹਿੰਦੇ ਨਾ, ਆਪ ਰਹੇ ਹੋ ਸੰਤ ਹੋ ਟੋਲ, ਸਾਧ ਬਹੁਤ ਤੇਰੇ ਡਿੱਠੇ, ਬਰਸ ਇਹ ਕਹੋ ਫਿਰੇ ਹੋ ਕਿਹਨਾਂ ਨਾ ਹੋ ਪਰ ਚੋਲ ਆਇਓ, ਸਾਲ ਘੁੰਮਦੇ ਰਹੇ ਲੱਭੇ ਕੋਈ ਪੂਰਾ ਜਿਹੜਾ ਕਮਾਈ ਵਾਲਾ ਮਿਲਿਆ ਨਹੀਂ। ਜਦੋਂ ਅੰਮ੍ਰਿਤਸਰ ਸਾਹਿਬ ਹੈ ਗੁਰੂ ਅਰਜਨ ਸਾਹਿਬ ਕੋਲ ਜਦੋਂ ਵੀਰ ਲਿਖਾ ਰਹੇ ਸੀ, ਉਦੋਂ ਦਰਸ਼ਨ ਕਰਦਿਆਂ ਸਾਰ ਤਸੱਲੀ ਹੋ ਗਈ। ਹਾਂਜੀ, ਵੀ ਇਹ ਪੂਰਨ ਗੁਰੂ ਨੇ ਜਿਹੜਾ ਅਕਾਲ ਪੁਰਖ ਨੇ ਸਾਨੂੰ ਕਿਹਾ ਸੀ ਵੀ ਉਹਨਾਂ ਨੂੰ ਮਿਲ ਕੇ ਤੁਹਾਡਾ ਸਰਾਪ ਦੀ ਨਿਵਿਰਤੀ ਹੋਵੇਗੀ, ਇਸ ਕਰਕੇ ਹੁਣ ਗੁਰੂ ਅਰਜਨ ਸਾਹਿਬ ਦੀ ਆਗਿਆ ਲੈ ਕੇ ਬਾਣੀ ਉਚਾਰ ਰਹੇ ਨੇ। ਚਲੋ,
ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੈ ਸੋ ਪੈ ਤਾਰੈ।
ਸਤਿਗੁਰੂ ਕਲ,
ਸਤਿਗੁਰ
ਤਿਲਕ,
ਸਤਿਗੁਰੂ ਤਿਲਕ,
ਸਤ ਲਾਗੈ ਸੋ ਪੈ ਤਰੈ,
ਸਤ ਲਾਗੈ ਸੋ ਪੈ ਤਰੈ।
ਪਹਿਲਾਂ ਸਤਿਗੁਰੂ ਹੈ, ਫਿਰ ਸਤਿਗੁਰ ਹੈ, ਇਹਨਾਂ ਦੇ ਦੋਹਾਂ ਦੇ ਅੱਡ ਅੱਡ ਅਰਥ ਨੇ। ਸਤਿਗੁਰੂ ਜਿਹੜਾ ਪਹਿਲਾਂ ਇਹ ਗੁਰੂ ਅੰਗਦ ਸਾਹਿਬ ਜੀ ਦਾ ਵਾਚਕ ਹੈ। ਹੇ ਗੁਰੂ ਅੰਗਦ ਸਾਹਿਬ ਜੀ, ਕੱਲ੍ਹ ਮੈਨੇ ਸੁੰਦਰ, ਅਤੇ ਸੁੰਦਰ ਕੀ ਹੈ? ਤਿਲਕ, ਸੁੰਦਰ ਤਿਲਕ। ਸਤਿਗੁਰੂ ਕੌਣ ਨੇ? ਗੁਰੂ ਨਾਨਕ ਸਾਹਿਬ ਜੀ। ਦੂਜਾ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਵਾਚਕ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੁਹਾਡੇ ਸੱਚੇ ਪਾਤਸ਼ਾਹ ਜੀ ਜਿਹੜਾ ਕੱਲ੍ਹ ਸੁੰਦਰ ਤਿਲਕ ਸੀ ਗੁਰਤਾ ਗੱਦੀ ਵਾਲਾ, ਉਹ ਸਤਿਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਦੇਣਾ ਕੀਤਾ। ਸਤ ਲਾਗਾ ਹੈ ਸੋ ਪੈ ਤਰੈ, ਜਿਹੜਾ ਨਿਸ਼ਚੇ ਕਰਕੇ ਤੁਹਾਡੇ ਚਰਨਾਂ ਨਾਲ ਲੱਗਦਾ ਨਾ, ਉਹ ਤਰੈ ਤਰ ਜਾਂਦਾ ਹੈ। ਪਏ ਮੈਨੇ ਚਰਨ, ਪਏ ਮੈਨੇ ਬਹੜੋ। ਹਾਂ, ਜਾਂ ਫਿਰ ਜਿਹੜਾ ਤੁਹਾਡੇ ਚਰਨਾਂ ਨਾਲ ਪਏ ਚਰਨਾਂ ਦੇ ਨਾਲ ਲੱਗ ਗਿਆ, ਉਹ ਬਹੜੋ ਫਿਰ ਜਿਹੜਾ ਸੀ ਤਰ ਗਿਆ ਸੰਸਾਰ ਤੋਂ। ਪਰ ਜਿਹੜੇ ਲੱਗਿਆ ਕਿਵੇਂ? ਸਤ ਨਿਸ਼ਚੇ ਨਾਲ ਲੱਗਿਆ ਜਿਹੜਾ। ਹਾਂਜੀ, ਚਲੋ ਅੱਗੇ।
ਗੁਰ ਜਗਤ ਫਰਨ ਫਰਨ ਸਹੀ ਅੰਗਰਿਓ, ਰਾਜ ਰਾਜ ਯੋਗ ਲੈਣਾ ਕਰੈ।
ਪੜ੍ਹੋ ਜੀ ਸਾਰੇ। ਗੁਰ ਜਗਤ,
ਗੁਰ ਜਗਤ
ਫਿਰਨ ਸਹੀ ਅੰਗਰਾ,
ਫਿਰਨ ਸਹੀ ਅੰਗਰੋ,
ਫਿਰਨ ਸੀ ਪਾਠ ਅੱਡ ਅੱਡ ਹੈ ਨਾ।
ਹਾਂਜੀ
ਹਾਂਜੀ, ਦੂਜੇ ਦੇ ਇਕੱਠਾ ਹੋਣਾ ਪਰ ਵੱਖਰੇ ਪਾਠ ਨੇ। ਫਿਰਨ ਅਤੇ ਸੀ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਕੀ ਨਾਂ ਸੀ? ਫੇਰੂ ਮੱਲ। ਸੋ ਇੱਥੇ ਫਿਰਨ ਦਾ ਅਰਥ ਹੈ ਫੇਰੂ ਮੱਲ। ਹਾਂ, ਸਿਹ ਨਾਮ ਸ਼ੇਰ, ਫਿਰਨ ਫੇਰੂ ਮੱਲ ਹੋ ਗਏ, ਸਿਹ ਮੈਨੇ ਸ਼ੇਰ। ਅੰਗਰੋ ਕੌਣ? ਅੰਗਦ ਦੇਵ ਜੀ। ਹੇ ਗੁਰੂ ਅੰਗਦ ਦੇਵ ਜੀ, ਫੇਰੂ ਮੱਲ ਦੇ ਸ਼ੇਰ ਹੋ, ਸ਼ੇਰ ਮਾੜੀ ਮੋਟੀ ਗੱਲ ਨਹੀਂ, ਬਿੱਲੀਆਂ ਜਾਂ ਹੁੰਦੀਆਂ ਕਿ ਅਤੇ ਨਾ ਸੋ ਭੱਟ ਕਹਿ ਦਿੰਦੇ ਗੁਰੂ। ਹੇ ਗੁਰੂ ਅੰਗਦ ਸਾਹਿਬ, ਫੇਰੂ ਮੱਲ ਦੇ ਆਪ ਸ਼ੇਰ ਹੋ ਅਤੇ ਜਗਤ ਦੇ ਗੁਰੂ ਹੋ, ਰਾਜ ਯੋਗ ਲਹਿਣਾ ਕਰੈ, ਅਤੇ ਲਹਿਣ ਤੋਂ ਸੱਚੇ ਪਾਤਸ਼ਾਹ ਤੁਹਾਨੂੰ ਅੰਗਦ ਰੂਪ ਬਣਾ ਕੇ ਸੰਸਾਰ ਦਾ ਰਾਗ ਯੋਗ ਕਰਨ ਵਾਲੇ ਬਣਾ ਦਿੱਤਾ। ਹਾਂਜੀ, ਭਗਤੀ ਯੋਗ ਵਾਲੇ ਬਣਾ ਦਿੱਤਾ, ਗਿਆਨ ਯੋਗ ਕਰਦੇ ਹੋ ਤੁਸੀਂ ਸੱਚੇ ਪਾਤਸ਼ਾਹ ਜੀ। ਹਾਂਜੀ, ਚਲੋ ਅੱਗੇ ਜੀ, ਫੜਾ ਦੇ ਅੱਗੇ। ਫੇਰੂ ਮੱਲ, ਫੇਰਨ ਦਾ ਅਰਥ ਹੈ ਫੇਰੂ ਮੱਲ, ਸਿੰਘ ਦਾ ਅਰਥ ਹੈ ਸ਼ੇਰ। ਫੇਰੂ ਮੱਲ ਦੇ ਸ਼ੇਰ ਹੋ, ਫੇਰੂ ਮੱਲ ਦੇ ਪੁੱਤਰ ਸੀ ਨਾ ਗੁਰੂ ਅੰਗਦ ਸਾਹਿਬ ਜੀ, ਨਹੀਂ ਸਮਝ ਆਇਆ? ਇਹ ਤਾਂ ਔਖੀ ਗੱਲ ਨਹੀਂ ਕੋਈ। ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਂ ਸੀ ਫੇਰੂ ਮੱਲ, ਸਮਝ ਆ ਗਿਆ ਹੁਣ? ਹਾਂ, ਤਾਂ ਇੱਥੇ ਫਿਰਨ ਦਾ ਅਰਥ ਹੈ ਫਿਰਨਾ ਘੁੰਮਣਾ ਨਹੀਂ, ਫੇਰੂ ਮੱਲ। ਅੰਗਰੋ ਅੰਗਦ ਦੇਵ ਜੀ ਦਾ ਅਰਥ ਹੈ, ਅੰਗਰੋ ਆਪਣੇ ਅੰਗ ਦਾ ਲੈਣੇ ਤੋਂ ਆਪਣੇ ਅੰਗ ਨਾਲ ਲਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਅੰਗਰੋਹ ਬਣਾ ਦਿੱਤਾ, ਅੰਗਦ ਦੇਵ ਬਣਾ ਦਿੱਤਾ। ਹਾਂਜੀ ਕਿਹਨਾਂ ਨੂੰ? ਜਦੋਂ ਦੇਵੀ ਦੇ ਸਾਲ ਦੇ ਸਾਲ ਦੇਵੀ ਕੋਲ ਜਾਂਦੇ ਸੀ, ਰਸਤੇ ਵਿੱਚ ਜਿਹੜਾ ਅਸੀਂ ਜਾਂਦੇ ਜਾਂਦੇ ਕਿ ਚਲੋ ਇੱਥੇ ਵੀ ਕੋਈ ਹੈ ਦਰਸ਼ਨ ਕਰ ਚੱਲੀਏ, ਜਦੋਂ ਫਿਰ ਦਰਸ਼ਨ ਕੀਤੇ ਮੁੜ ਕੇ ਫਿਰ ਦੇਵੀ ਉੱਥੇ ਝਾੜੂ ਮਾਰਦੀ ਵੇਖੀ, ਕਹਿੰਦੇ ਜਿਹਦੇ ਕੋਲ ਚੱਲੇ ਸੀ ਉਹ ਤਾਂ ਇੱਥੇ ਝਾੜੂ ਮਾਰ ਰਹੀ ਆ, ਉੱਥੋਂ ਕੀ ਹਰ ਵਾਰੀ ਜਾਣਾ, ਹੁਣ ਨਹੀਂ ਜਾਣਾ। ਸਾਲ ਦੀ ਸਾਲ ਸੰਗਤਾਂ ਨੂੰ ਲੈ ਕੇ ਜਾਂਦੇ ਸੀ ਦੇਵੀ ਦੇ, ਉਹ ਫਿਰ ਕੋੜਾ ਤਾਂ ਫਿਰ ਜਦੋਂ ਦੁਬਾਰੇ ਆਏ ਨਾ ਫਿਰ ਫੜ ਕੇ ਪੁੱਛਿਆ, ਜਦੋਂ ਦੁਬਾਰੇ ਆਏ ਅਤੇ ਵੀ ਇੱਥੇ ਪੁੱਛਿਆ ਵੀ ਮਹਾਰਾਜ ਦਾ ਧਰ ਕਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਦਾ, ਅਤੇ ਆਪ ਹੀ ਸੱਚੇ ਪਾਤਸ਼ਾਹ ਦੱਸਣ ਵਾਲੇ ਹੋ ਕੇ ਘੋੜੇ ਲਗਾਮ ਫੜ ਕੇ ਲੈ ਕੇ ਬਿਠਾ ਕੇ ਘੋੜੇ 'ਤੇ ਬਿਠਾ ਕੇ ਲਗਾਮ ਫੜ ਕੇ ਲੈ ਕੇ ਆਏ। ਜਦੋਂ ਅੰਦਰ ਜਾ ਕੇ ਗੱਦੀ 'ਤੇ ਬੈਠੇ ਵੇਖਿਆ, ਕਹਿੰਦੇ ਉਹ ਇਹ ਤਾਂ ਉਹੀ ਨੇ ਜਿਹੜਾ ਮੈਨੂੰ ਘੋੜੇ 'ਤੇ ਆਪ ਬਿਠਾ ਕੇ ਲਗਾਮ ਫੜ ਕੇ ਲਿਆ ਕੇ, ਇਹੀ ਗੁਰੂ ਨਾਨਕ ਸਾਹਿਬ ਨੇ। ਚਲੋ ਅੱਗੇ,
ਸਦਾ ਅਕਲ ਲੇਵਰ ਹੈ
ਜੀ,
ਕਾਰਨ ਸਿਉਂ ਇੱਛਾ ਚਾਰ ਹੈ।
ਹਾਂ, ਅਕਲ ਕਲਪਨਾ ਤੋਂ ਰਹਿਤ ਕੌਣ ਹੈ? ਪਰਮੇਸ਼ਰ। ਕਲਪਨਾ ਦਾ ਜਿਹੜਾ ਪਰਮੇਸ਼ਰ ਆ ਉਹਦੇ ਵਿੱਚ ਸਦਾ ਹੀ ਹੈ, ਗੁਰੂ ਅੰਗਦ ਸਾਹਿਬ ਜੀ ਤੁਹਾਡੀ ਲਿਵ ਲੱਗੀ ਰਹਿੰਦੀ ਹੈ ਉਹਨਾਂ ਵਿੱਚ। ਕਰਨ ਸਿਉਂ ਇੱਛਾ ਚਾਰ ਹੈ,
ਕਰਨ ਸਿਉਂ ਇੱਛਾ ਚਾਰ ਹੈ।
ਹਾਂ, ਸੋ ਸਾਰੀਆਂ ਜਿਹੜੀਆਂ ਤੁਹਾਡੀਆਂ ਇੰਦਰੀਆਂ ਨੇ ਨਾ ਸੱਚੇ ਪਾਤਸ਼ਾਹ ਜੀ, ਤੁਹਾਡੀ ਇੱਛਾ ਮੁਤਾਬਕ ਜਿਹੜੀਆਂ ਨੇ ਉਹ ਉਹਨਾਂ ਨੂੰ ਵਿਚਾਰਦੇ ਹੋ। ਇਹ ਨਹੀਂ ਕੋਈ ਊਂ ਤਾਂ ਸਾਰੇ ਇੰਦਰੇ ਆਪਾਂ ਨੂੰ ਮਗਰ ਲਾਉਂਦੇ ਨੇ, ਪਰ ਤੁਸੀਂ ਸੱਚੇ ਪਾਤਸ਼ਾਹ ਸਾਰੇ ਇੰਦਰ ਨੂੰ ਆਪਣੇ ਮਗਰ ਲਾਇਆ ਹੋਇਆ, ਤੁਹਾਡੀ ਇੱਛਾ ਮੁਤਾਬਕ ਤੁਸੀਂ ਵਿਚਾਰਦੇ ਹੋ, ਇੱਛਾ ਮੁਤਾਬਕ ਚੜ੍ਹਦੇ ਹੋ। ਸਾਰੀਆਂ ਇੰਦਰੀਆਂ ਨੂੰ ਪਾਵਰੋ ਇੱਦਾਂ ਕੰਟਰੋਲ ਕੀਤਾ ਹੈ। ਮਜਾਲ ਆ ਕਿ ਗਲਤ ਪਾਸੇ ਚੱਲ ਜਾਣ, ਮਜਾਲ ਆ ਕੋਈ ਹੱਥ ਕੋਈ ਦੁਕਿਰਤ ਕਰ ਜਾਣ, ਸੋ ਇਉਂ ਸਾਰੇ ਇਸੇ ਆਪਣੀ ਇੱਛਾ ਦੇ ਅਨੁਸਾਰ ਸਾਰੀਆਂ ਇੰਦਰੀਆਂ ਨੂੰ ਸੱਚੇ ਪਾਤਸ਼ਾਹ ਜੀ ਆਪ ਜੀ ਵਿਚਾਰਦੇ ਹੋ, ਸੁਤੰਤਰ ਰੱਖਿਆ ਹੈ ਭਾਵ। ਚਲੋ ਅੱਗੇ,
ਦਰੁਮ ਸਪੂਰ ਜਿਉਂ ਨਿਵੈ।
ਹਾਂ, ਦਰੁਮ ਨਾਮ ਦਰਖਤ ਦਾ, ਸਪੂਰ ਮੈਨੇ ਫਲਾਂ ਦੇ ਸਹਿਤ ਪੂਰਨ ਹੋਇਆ ਹੋਇਆ, ਜਿਵੇਂ ਨਿਵ ਜਾਂਦਾ ਦਰਖਤ ਨੂੰ ਜਦੋਂ ਫਲ ਬਹੁਤੇ ਲੱਗ ਜਾਂਦੇ ਨੇ ਨਾ ਟਾਹਣੀਆਂ ਝੁਕ ਜਾਂਦੀਆਂ ਨੇ ਨਾ, ਨਿਵ ਜਾਂਦਾ ਹੈ। ਫਿਰ ਖਵੈ ਕਸ ਬਿਮਲ ਵਿਚਾਰ ਹੈ,
ਬਿਮਲ ਵਿਚਾਰ ਹੈ।
ਹਾਂ, ਵਿਚਾਰ ਹੈ, ਬਿਹਾਰੀ ਲਾ ਕੇ
ਵਿਚਾਰ ਹੈ।
ਖਵੈ ਮੈਨੇ ਸਹਾਰ ਦੇਣੇ ਦਰਖਤ, ਕਸ ਮੈਨੇ ਤਾੜਨਾ, ਲੋਕ ਇੱਟਾਂ ਮਾਰਦੇ ਡੰਡੇ ਮਾਰਦੇ ਫਲ ਤੋੜਨ ਵਾਸਤੇ, ਉਹ ਵੀ ਸਹਾਰ ਲੈਂਦੇ ਨੇ, ਪਰ ਸ਼ਰਾਪ ਤਾਂ ਨਹੀਂ ਨਾ ਕੋਈ ਦਿੰਦੇ ਦਰਖਤ, ਸਗੋਂ ਫਲ ਦਿੰਦੇ ਨੇ। ਇਉਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਬ੍ਰਹਮ ਗਿਆਨ ਰੂਪੀ ਫਲ ਦੇ ਸਹਿਤ ਪੂਰਨੋ, ਅਤੇ ਇਹਨਾਂ ਉਹ ਬ੍ਰਹਮ ਗਿਆਨ ਨੂੰ ਫਲ ਨੂੰ ਪਾ ਕੇ ਫਿਰ ਵੀ ਕੋਈ ਹੰਕਾਰ ਨਹੀਂ ਕੀਤਾ, ਨਿਮ ਕੇ ਹੀ ਰਹਿਣੋ ਦਰਖਤ ਮੰਗੂ। ਖਵੈ ਕਸ ਅਤੇ ਲੋਕਾਂ ਦੀਆਂ ਸੱਚੇ ਪਾਤਸ਼ਾਹ ਤਰਕਾਂ ਵਿਤਰਕਾਂ ਰੂਪੀ ਤਾੜਨਾ ਵੀ ਸਹਾਰਦੇ ਹੋ। ਇਉਂ ਆਪ ਸੱਚੇ ਪਾਤਸ਼ਾਹ ਜੀ ਬਿਮਲ ਨਿਰਮਲ ਹੋ ਸੱਚੇ ਪਾਤਸ਼ਾਹ ਹਰ ਤਰ੍ਹਾਂ ਨਾਲ, ਇਹ ਵਿਚਾਰਵਾਨ ਇੱਦਾਂ ਹੋਇਓ। ਹਾਂਜੀ,
ਇਹ ਤੱਤ ਜਾਣਿਓ ਸਰਬਗਤ ਅਲਖ ਵਡਾਣੀ।
ਅਲਖ ਨਹੀਂ ਪੜਨਾ, ਅਲੱਖ ਹੀ ਪੜ ਲੈਣ। ਇਹ ਤੱਤ ਜਾਣਿਓ,
ਇਹ ਤੱਤ ਜਾਣਿਓ
ਸਰਬਗਤ ਅਲੱਖ ਵਡਾਣੀ,
ਸਰਬਗਤ ਅਲਖ ਵਡਾ।
ਫਿਰ ਅਲਖ ਹੋ ਗਿਆ ਤੁਹਾਡਾ, ਅਲੱਖ
ਅਲੱਖ।
ਕਿਤੇ ਵੀ ਗੁਰੂ ਗ੍ਰੰਥ ਸਾਹਿਬ ਆਵੇ ਨਾ ਕਿਤੇ ਵੀ ਇਹਦਾ ਅਲਖ ਉਚਾਰਨ ਨਹੀਂ, ਅਲੱਖ ਹੀ ਹੈ। ਅਲੱਖ ਦਾ ਤਾਂ ਜਦੋਂ ਨਾਂ ਲਿਖਿਆ ਜਾਵੇ, ਨਾਂ ਜਾਣਿਆ ਜਾਵੇ। ਸੋ ਤੁਸੀਂ ਸੱਚੇ ਪਾਤਸ਼ਾਹ ਹੈ ਗੁਰੂ ਅੰਗਦ ਸਾਹਿਬ ਜੀ, ਸਰਬਗਤ ਅਲੱਖ ਵਿਡਾਣੀ, ਵਿਡਾਣੀ ਦਾ ਸੱਚਾ ਜਰੂਰ ਪਰਮੇਸ਼ੁਰ ਹੈ, ਜਿਹੜਾ ਅਲੱਖ ਹੈ ਪਰਮੇਸ਼ੁਰ ਸਰਬਗਤ। ਗਤ ਨਾਮ ਹੈ ਪ੍ਰਾਪਤੀ ਦਾ, ਉਹਦੀ ਪ੍ਰਾਪਤੀ ਨੂੰ ਤੁਸੀਂ ਸਾਰਿਆਂ ਵਿਖੇ ਜਾਣਨਾ ਕੀਤਾ ਹੈ। ਇਹ ਤੱਤ, ਇਸ ਤੱਤ ਨੂੰ ਤੁਸੀਂ ਜਾਣਨਾ ਕੀਤਾ ਹੈ। ਹਾਂਜੀ,
ਸਹਿਜ
ਸਹਿਜ
ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ।
ਹਾਂ, ਤੁਹਾਡੀ ਜਿਹੜੀ ਸੱਚੇ ਪਾਤਸ਼ਾਹ ਜੀ ਕੱਲ੍ਹ ਮੈਨੇ ਸੁੰਦਰ ਕਿਰਨ, ਜੋ ਕਿਰਨਾਂ ਨੇ ਤੁਹਾਡੀਆਂ, ਜੋ ਸੁੰਦਰ ਕਿਰਨਾਂ ਨੇ ਬਾਣੀ ਰੂਪ, ਜਿਹੜੀ ਬਾਣੀ ਅੰਮ੍ਰਿਤ ਰੂਪ ਹੈ, ਸਹਿਜ ਭਾਏ ਸੰਚਿਓ, ਉਹ ਤੁਸੀਂ ਸੁੱਤੇ ਹੀ ਸੁੱਤੇ ਸਿੱਧ ਹੀ ਆਪਣੇ ਸਿੱਖਾਂ ਦੇ ਹਿਰਦੇ ਵਿੱਚ ਉਹਨੂੰ ਸਿੰਜਣਾ ਕੀਤਾ ਹੈ, ਸੰਚਿਓ ਜਾਂ ਜਿਹੜਾ ਅਸੀਂ ਇਕੱਠਾ ਕੀਤਾ ਹੈ ਸੁਭਾਵ ਕੇ, ਦੋ ਹੀ ਅਰਥ, ਸਿੰਜਣਾ ਕੀਤਾ ਹੈ ਸਿੱਖਾਂ ਦੇ ਹਿਰਦੇ ਵਿੱਚ, ਜਿਹੜੀ ਤੁਹਾਡੀ ਸੁੰਦਰ ਕਿਰਨਾਂ ਅੰਮ੍ਰਿਤ ਰੂਪੀ ਬਾਣੀ ਹੈ ਨਾ, ਸੁੰਦਰ ਕਿਰਨਾਂ ਵਾਲੀ, ਸਿੱਖਾਂ ਦੇ ਹਿਰਦੇ ਵਿੱਚ ਉਹਨੂੰ ਸਿੰਜਣਾ ਕੀਤਾ ਹੈ। ਹਾਂਜੀ,
ਗੁਰਗਮ ਪਰਮਾਣ ਤੈ ਪਾਇਓ ਸਤ ਸੰਤੋਖ ਗਰਾਹਜ ਲਇਓ।
ਹਾਂ ਲੈ ਆਓ
ਲੈ ਆਓ।
ਹਾਂ ਸੋ ਗੁਰਗਮ ਜੋ ਗਮਤਾ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਮਾਣ ਉਹਨਾਂ ਦੇ ਸਮਾਨ ਤੁਸੀਂ ਸੱਚੇ ਪਾਤਸ਼ਾਹ ਜੀ ਜਾਂ ਪ੍ਰਮਾਣ ਉਹਨਾਂ 'ਤੇ ਤੁਸੀਂ ਨਿਸ਼ਚਾ ਕਰਨਾ ਪਾਇਆ ਜਿਹੜੇ ਗੁਰੂ ਨਾਨਕ ਸਾਹਿਬ ਜੀ ਗਿਆਨ ਗਮਤਾ ਵਾਲੇ ਨੇ ਨਾ ਗਮ ਨਾਮ ਗਮਤਾ ਦਾ ਗਮਤਾ ਦਾ ਪਹੁੰਚ ਵਾਲੇ ਜਿਨ੍ਹਾਂ ਗੁਰੂ ਨਾਨਕ ਸਾਹਿਬ ਦੀ ਗਿਆਨ ਤੱਕ ਪਹੁੰਚ ਹੈ ਉਹਨਾਂ ਨੂੰ ਨਿਸ਼ਚੇ ਕਰਕੇ ਸੱਚੇ ਪਾਤਸ਼ਾਹ ਤੁਸਾਂ ਨੇ ਪਾਉਣਾ ਕੀਤਾ ਹੈ ਅਤੇ ਸਤ ਸੰਤੋਖ ਗ੍ਰਹਿਜ ਲਇਓ।
ਸੰਤੋਖ ਗ੍ਰਹਿਜ ਲਇਓ
ਗ੍ਰਹਿਜ ਨਾਮ ਹੈ ਗ੍ਰਹਿਣ ਕਰਨ ਦਾ। ਤੁਸੀਂ ਜਿਹੜੇ ਸ਼ੁਭ ਗੁਣ ਨੇ ਸਤ ਸੰਤੋਖ ਦਇਆ ਧਰਮ ਵਿਚਾਰ ਇਹਨਾਂ ਗੁਣਾਂ ਨੂੰ ਸੱਚੇ ਪਾਤਸ਼ਾਹ ਗ੍ਰਹਿਣ ਕਰ ਲਿਆ ਹੈ।
ਹਾਂ ਹਰ ਪਰਸਿਓ ਕਲ ਸੁਮਲਵੈ ਜਨ ਦਰਸ਼ਨ ਲਹਿਣੇ ਭਾਇਓ
ਭਇਓ
ਭਾਇਓ।
ਹਰ ਦਰ ਹਰ ਪਰਸਿਓ ਕਲ ਸੁਮਲਵੈ
ਹਰ ਪਰਸਿਓ ਕਲ ਸੁਮਲਵੈ।
ਹਾਂ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਆ ਇਹ ਸਮ ਪਲੱਸ ਉਲਵੈ ਅਤੇ ਸਮ ਮੈਨੇ ਭਲੀ ਪ੍ਰਕਾਰ ਉਲਵੈਦਾਰਥ ਹੁੰਦਾ ਉਚਾਰਨ ਕਰਨਾ। ਕਲ ਭੱਟ ਕਹਿੰਦਾ ਹੈ ਹਰ ਪਰਸਿਓ ਸੋ ਜਨ ਦਰਸ਼ਨ ਲਹਿਣੇ ਭਇਓ
ਜਨ ਦਰਸ਼ਨ ਲਹਿਣੇ ਭਇਓ।
ਕਲ ਭੱਟ ਸਮ ਭਲੀ ਪ੍ਰਕਾਰ ਉਚਾਰਨ ਕਰਦਾ ਸਮੁਲਵੇ ਦਾ ਅਰਥ ਹੈ ਉਚਾਰਨ ਕਰਦਾ
ਸਮੁਲਵੇ।
ਹਾਂ ਉਚਾਰਨ ਭਲੀ ਪ੍ਰਕਾਰ ਉਚਾਰਨ ਕਰਨਾ ਭਲੀ ਪ੍ਰਕਾਰ ਅਸੀਂ ਕਹਿ ਰਹੇ ਹਾਂ ਉਚਾਰਨ ਕਰ ਰਹੇ ਹਾਂ ਕਿ ਜਿਨ ਜਿਨ੍ਹਾਂ ਨੇ ਹੇ ਗੁਰੂ ਅੰਗਦ ਸਾਹਿਬ ਜੀ ਤੁਹਾਡੇ ਦਰਸ਼ਨਾਂ ਨੂੰ ਪਾਉਣਾ ਕੀਤਾ ਨਾ ਅਤੇ ਉਹਨਾਂ ਨੇ ਹਰੀ ਨਾਲ ਮਿਲਾਪ ਹੋ ਗਿਆ ਹਰ ਪਰਸੇ ਉਹ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਜੀ ਦਰਸ਼ਨਾਂ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੇ ਫਿਰ ਭਾਈ ਇਉਂ ਜਾਣੋ ਵੀ ਰੱਬ ਦੇ ਹੀ ਦਰਸ਼ਨ ਕਰ ਲਏ ਫਰਕ ਨਹੀਂ ਕੋਈ ਗੁਰੂ ਅੰਗਦ ਸਾਹਿਬ ਦੇ ਰੱਬ ਵਿੱਚ। ਇਸ ਗੱਲ ਨੂੰ ਕੌਣ ਕਹਿੰਦਾ ਹੈ ਕੱਲ ਭੱਟ ਕਹਿੰਦਾ ਮੈਂ ਭਲੀ ਪ੍ਰਕਾਰ ਉਚਾਰਨ ਕਰ ਰਹੇ ਹਾਂ ਸ਼ਰਮਣ ਕਰੋ ਸਾਰੇ। ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ 6 ਵਜੇ ਹੋ ਗਏ ਨੇ ਇਸ ਵਜੇ ਸਾਰੇ ਇਕੱਠੇ ਪੜ੍ਹ ਲਓ ਫਿਰ ਹੁਣ
ਸਦਾ ਅਕਲ ਲਿਵ ਰਹਿ
ਫਿਰ ਅਕਲ ਪੜ੍ਹ ਗਏ ਕਹੀ ਅਕਲ ਪੜ੍ਹਨਾ ਅਕਲ
ਸਦਾ ਅਕਲ ਲਿਵ ਰਹਿ ਕਰਨ ਸਿਉ ਇੱਛਾ ਚਾਰ ਹੈ ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰ ਹੈ ਇਹ ਤਤ ਜਾਣਿਓ ਸਰਬ ਗਤ ਅਲਖ ਬਿਡਾਣੀ
ਹੁਣ ਠੀਕ
ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪਰਮਾਣ ਤੈ ਪਾਇਓ ਸਤ ਸੰਤੋਖ ਗ੍ਰਾਹਜ ਲਇਓ ਹਰ ਪਰਸਿਓ
ਕਲ ਸਮੁਲਵੈ ਜਨ ਦਰਸ਼ਨ ਲਹਿਣੇ ਭਇਓ। ਜਿਨ੍ਹਾਂ ਮਹਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।